ਸਤਨਾਮ ਵਾਹਿਗੁਰੂ ਸਾਹਿਬ ਜੀਓ ਕਰਮ ਖੰਡ ਕੀ ਬਾਣੀ ਜੋਰ ਪਿਥੈ ਹੋਰ ਨਾਮ ਕੋਈ ਹੋਰ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਇਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਓਏ ਮਰਹਿ ਨਾ ਠਾਗੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਆਪ ਜੀ ਲਾਭ ਪ੍ਰਾਪਤ ਕਰ ਰਹੇ ਹੋ। ਅੱਜ ਦਾ ਪਾਵਨ ਜੋ ਲੜੀਵਾਰ ਉਪਦੇਸ਼ ਹੈ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ, ਇਸ ਬਾਣੀ ਵਿੱਚ 37ਵੀਂ ਪੌੜੀ ਵਿੱਚ ਇੱਕ ਖੰਡ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਹਜ਼ੂਰ ਨੇ ਕਿਹਾ ਕਰਮ ਖੰਡ। ਇਹ ਚੌਥਾ ਖੰਡ ਹੈ, ਕਰਮ ਦੇ ਅਰਥ ਨੇ ਬਖਸ਼ਿਸ਼। ਧਰਮ ਖੰਡ ਵਿੱਚ ਜਿਹੜਾ ਪਾਰ ਚਲਾ ਗਿਆ ਪਹਿਲਾ ਖੰਡ ਹੈ, ਉਸ ਤੋਂ ਬਾਅਦ ਗਿਆਨ ਖੰਡ, ਗਿਆਨ ਦੀ ਅਵਸਥਾ ਹੈ। ਫਿਰ ਤੀਸਰਾ ਹੈ ਸ਼ਰਮ ਖੰਡ। ਇਹਨਾਂ ਤਿੰਨਾਂ ਵਿੱਚੋਂ ਜਿਹੜਾ ਅੱਗੇ ਚਲਾ ਗਿਆ ਉਸ ਉੱਤੇ ਫਿਰ ਅਕਾਲ ਪੁਰਖ ਦਾ ਕਰਮ, ਬਖਸ਼ਿਸ਼, ਰਹਿਮਤ, ਯਾਨੀ ਕਿ ਜੋ ਕੁਝ ਵੀ ਰੱਬ ਕੋਲ ਹੈ ਉਹ ਸਾਰੇ ਦਾ ਸਾਰਾ ਉਹਦੀ ਝੋਲੀ ਵਿੱਚ ਉਡੇਲ ਦਿੰਦਾ ਹੈ, ਪਾ ਦਿੰਦਾ ਹੈ। ਉਹਨੂੰ ਕਹਿੰਦੇ ਨੇ ਇਹ ਆਦਮੀ, ਇਹ ਸ਼ਖਸੀਅਤ, ਇਹ ਸੰਤ, ਗੁਰਮੁਖ, ਕੁਝ ਵੀ ਕਹਿ ਲਈਏ। ਹੁਣ ਇਹ ਕਰਮ ਖੰਡ ਦਾ ਵਾਸੀ ਹੈ। ਕਰਮ ਦਾ ਅਰਥ ਹੈ ਬਖਸ਼ਿਸ਼ ਦਾ ਖੰਡ, ਜਿਹਦੇ ਵਿੱਚ ਸਭ ਕੁਝ ਜੋ ਵੀ ਅਕਾਲ ਪੁਰਖ ਦੇ ਘਰ ਵਿੱਚ ਹੈ ਉਹ ਸਾਰਾ ਕੁਝ ਐਸੇ ਸ਼ਖਸ ਨੂੰ, ਐਸੀ ਸ਼ਖਸੀਅਤ ਨੂੰ, ਐਸੀ ਪਰਸਨੈਲਿਟੀ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਫਿਰ ਸਤਿਗੁਰੂ ਨੇ ਅੱਗੇ ਬਚਨ ਕੀਤੇ, ਕਹਿਣ ਲੱਗੇ ਬਾਣੀ ਜ਼ੋਰ। ਉੱਥੋਂ ਦੀ ਜਿਹੜੀ ਬਾਣੀ ਹੈ ਉਹ ਜ਼ੋਰ ਨਾਲ ਭਰੀ ਹੋਈ ਹੈ। ਤਾਕਤਵਰ ਹੈ ਬੜੀ, ਜਿਹਦੇ ਉੱਤੇ ਅਕਾਲ ਪੁਰਖ ਦੀ ਸੰਪੂਰਨ ਬਖਸ਼ਿਸ਼ ਹੋ ਜਾਏ, ਫਿਰ ਉਹ ਇੰਨੀ ਤਾਕਤ ਨਾਲ ਉਹਦਾ ਜੀਵਨ ਭਰਿਆ ਜਾਂਦਾ ਹੈ ਕਿ ਉਹਦੀ ਜ਼ਿੰਦਗੀ ਦਾ ਹਰ ਇੱਕ ਹਿੱਸਾ ਸ਼ਕਤੀਸ਼ਾਲੀ ਬਣ ਜਾਂਦਾ, ਤਾਕਤ ਦੇ ਨਾਲ ਭਰਪੂਰ। ਉਹਦੀਆਂ ਅੰਦਰਲੀਆਂ ਜਿਹੜੀਆਂ ਸੀਮਤ ਸ਼ਕਤੀਆਂ ਸਨ, ਜਿਵੇਂ ਅੱਖ ਨਾਲ ਅਸੀਂ ਵੇਖਦੇ ਹਾਂ, ਵੇਖਣ ਦੀ ਸ਼ਕਤੀ ਉਹਦੀ ਕਈ ਹਜ਼ਾਰ ਗੁਣਾ ਵੱਧ ਜਾਂਦੀ ਹੈ। ਜਿਹਨੂੰ ਕਿਹਾ ਕਿ ਮੰਨੇ ਕੀ ਗਤ ਕਹੀ ਨਾ ਜਾਏ। ਗਤ ਦਾ ਮਤਲਬ ਹੁੰਦਾ ਹੈ ਅਵਸਥਾ, ਗਤ ਦਾ ਮਤਲਬ ਹੈ ਗਤੀ। ਗਤੀ ਕਹਿੰਦੇ ਨੇ ਚਾਲ ਨੂੰ, ਸਪੀਡ ਨੂੰ। ਉਹਦੀ ਜ਼ਿੰਦਗੀ ਦੀਆਂ ਜਿਹੜੀਆਂ ਸ਼ਕਤੀਆਂ ਨੇ, ਜਿਹਦੇ ਵਿੱਚ ਵੇਖਣਾ, ਸੁਣਨਾ, ਪ੍ਰਤੀਤ ਕਰਨਾ, ਕੰਮ ਕਰਨਾ, ਉਹਨਾਂ ਸਾਰੀਆਂ ਵਿੱਚ ਇੰਨੀ ਕ੍ਰਾਂਤੀ ਆ ਜਾਂਦੀ ਹੈ ਕਿ ਉਹਦੀ ਚਾਲ ਇੰਨੀ ਵੱਧ ਜਾਂਦੀ ਹੈ ਕਿ ਉਹਨੂੰ ਨਾਪਿਆ ਨਹੀਂ ਜਾ ਸਕਦਾ, ਉਹਨੂੰ ਮਿਣਿਆ ਨਹੀਂ ਜਾ ਸਕਦਾ, ਜ਼ੋਰ ਨਾਲ ਭਰੀ ਜਾਂਦੀ ਹੈ। ਪਰ ਉੱਥੇ ਇੱਕ ਹੋਰ ਬਚਨ ਕਿਹਾ, ਕਹਿੰਦੇ ਤਿੱਥੇ ਹੋਰ ਨਾ ਕੋਈ ਹੋਰ। ਉੱਥੇ ਕੋਈ ਹੋਰ ਹੋਰ ਨਹੀਂ ਜਾ ਸਕਦਾ ਜਾਂ ਉੱਥੇ ਟਿਕ ਨਹੀਂ ਸਕਦਾ। ਜਿਹਨੂੰ ਬਖਸ਼ਾਂ ਤਾਂ ਪਹਿਲੇ ਖੰਡ ਵਿੱਚੋਂ ਮਿਲਣੀਆਂ ਸ਼ੁਰੂ ਹੋ ਗਈਆਂ, ਤਾਕਤਾਂ ਤੇ ਕਈ ਤਰ੍ਹਾਂ ਦੀਆਂ ਮਿਲੀਆਂ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਰਾਗ ਦੇ ਪਹਿਲੇ ਸ਼ਬਦ ਵਿੱਚ ਵਰਣਨ ਕੀਤਾ ਕਿ ਜਦੋਂ ਵੀ ਕੋਈ ਕੁਦਰਤੀ ਤੌਰ ਤੇ ਸੂਰਜ ਵੱਲ ਮੂੰਹ ਕਰੇਗਾ ਤੇ ਚਾਨਣ ਉਹਨੂੰ ਆਪਣੇ ਆਪ ਮਿਲਣਾ, ਜਦੋਂ ਕੋਈ ਉਹਦੇ ਦਰ ਵੱਲ ਤੁਰਦਾ ਹੈ ਤੇ ਬਖਸ਼ਾਂ ਤੇ ਸ਼ਕਤੀਆਂ ਨੂੰ ਆਪਣੇ ਆਪ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਪਰ ਜਿਹਨੇ ਥੋੜ੍ਹੀ ਜਿਹੀ ਸ਼ਕਤੀ ਪਾ ਕੇ ਉਹਦੀ ਵਰਤੋਂ ਕਰ ਲਈ, ਉਹ ਵੱਡੀ ਸ਼ਕਤੀ ਤੋਂ ਰਹਿਤ ਹੋ ਗਿਆ, ਉੱਥੇ ਨਹੀਂ ਜਾ ਸਕਦਾ। ਅੱਜ ਜਿਹਨੂੰ ਸਤਿਗੁਰਾਂ ਨੇ ਕਿਹਾ ਵੀ ਕਰਮ ਖੰਡ ਕੀ ਬਾਣੀ ਜ਼ੋਰ, ਇੱਥੇ ਉਹ ਜਿਹੜੇ ਵਿਅਕਤੀ ਨੇ ਉਹ ਗੁਰਮੁਖ ਪਹੁੰਚਦੇ ਨੇ ਜਿਹੜੇ ਉਹਦਾ ਨਾਮ ਜਪੀ ਜਾਂਦੇ ਨੇ, ਸੇਵਾ ਕਰੀ ਜਾਂਦੇ ਨੇ ਤੇ ਉਹਦੇ ਇਵਜਾਨੇ ਵਿੱਚ ਮੰਗਦੇ ਕੁਝ ਨਹੀਂ। ਉਹਨਾਂ ਦਾ ਇਉਂ ਕਹੋ ਕਿ ਇੱਕ ਬੈਲੈਂਸ ਇਕੱਠਾ ਹੁੰਦਾ ਜਾਂਦਾ ਹੈ, ਉਹਨਾਂ ਦੀ ਪੂੰਜੀ ਵੱਧਦੀ ਜਾਂਦੀ ਹੈ। ਪਰ ਇਹ ਕਿਵੇਂ ਹੋਵੇ? ਇਸੇ ਨੂੰ ਬਾਬਾ ਫਰੀਦ ਜੀ ਨੇ ਕਿਹਾ, ਕਹਿਣ ਲੱਗੇ ਇਸ ਰਾਹ ਤੇ ਤੁਰਨਾ ਹੀ ਤੇ ਸਭ ਤੋਂ ਪਹਿਲਾਂ ਜਿਰਾਂਦ ਤੇਰੇ ਅੰਦਰ ਹੋਣੀ ਚਾਹੀਦੀ ਹੈ। ਬੜੇ ਪਿਆਰੇ ਉਹਨਾਂ ਦੇ ਸਲੋਕ ਵਿੱਚ ਬਚਨ ਨੇ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਵੇਂ ਇੱਕ ਰੁੱਖ ਵਿੱਚ ਜਿਰਾਂਦ ਹੈ ਨਾ, ਦਰਖਤ ਦੇ ਅੰਦਰ ਇੰਨੀ ਜਿਰਾਂਦ ਇੱਕ ਗੁਰਮੁਖ ਵਿੱਚ ਚਾਹੀਦੀ ਜਿਹੜਾ ਇਸ ਰਾਹ ਤੇ ਤੁਰਦਾ ਹੈ, ਇੰਨੀ ਉਹਦੇ ਵਿੱਚ। ਇਹ ਚੀਜ਼ ਗੁਰੂ ਸਾਹਿਬ ਨੇ ਮੰਗੀ ਸੀ ਰੱਬ ਕੋਲੋਂ ਕਿ ਨਿਮਰਤਾ ਚਾਹੀਦੀ ਹੈ, ਗਰੀਬੀ। ਗਰੀਬੀ ਦੇ ਅਰਥ ਕੋਈ ਕੰਗਾਲਤਾ ਨਹੀਂ ਸੀ। ਰੱਬ ਕੋਲੋਂ ਇਹ ਨਹੀਂ ਮੰਗਿਆ ਵੀ ਕੱਪੜੇ ਪਾਟੇ ਹੋਣ, ਮਕਾਨ ਟੁੱਟਾ ਹੋਵੇ, ਖਾਣ ਲਈ ਕੁਝ ਨਾ ਹੋਵੇ। ਕਈ ਵਾਰੀ ਬੰਦਾ ਇਹ ਗੱਲਾਂ ਸੋਚ ਲੈਂਦਾ ਹੈ। ਸੱਚ ਹੈ ਹੰਕਾਰ ਦੇ ਕਈ ਰੂਪ ਨੇ। ਜ਼ਰੂਰੀ ਨਹੀਂ ਕਿ ਅਮੀਰੀ ਦਾ ਰਾਗ ਹੋਵੇਗਾ ਇਹ ਹੰਕਾਰ ਹੋਵੇਗਾ। ਅਮੀਰੀ ਦਾ ਹੰਕਾਰ ਵੀ ਹੈ, ਗਰੀਬੀ ਦਾ ਵੀ ਇੱਕ ਹੰਕਾਰ ਹੈ ਕਿ ਮੈਂ ਤੇ ਗਰੀਬ ਹਾਂ ਜੀ, ਗੁਰੂ ਵੀ ਗਰੀਬ ਨਿਵਾਜ ਹੈ, ਇਸ ਕਰਕੇ ਮੈਂ ਪਹਿਲੇ ਨੰਬਰ ਤੇ। ਹੰਕਾਰ ਦਾ ਕੋਈ ਪਤਾ ਨਹੀਂ ਕਿਹੜੇ ਰੂਪ ਵਿੱਚ ਬੰਦੇ ਨੂੰ ਪਕੜ ਲੈ। ਇੰਨੀ ਇਹ ਭਿਆਨਕ ਬਿਮਾਰੀ ਹੈ, ਇਹਦੇ ਕਈ ਨਾਮ ਵਰਤੇ ਨੇ ਗੁਰੂ ਸਾਹਿਬ ਨੇ। ਇਹਦੇ ਵਿੱਚ ਹੰਕਾਰ, ਸਿੱਧਾ ਸਾਵਾਂ ਆਦਮੀ ਬੋਲੇ ਮੇਰੇ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ ਸੀ, ਕਹਿੰਦੇ ਹੰਕਾਰੀ ਹੈ। ਤੇ ਗੁਰੂ ਕੋਲੋਂ ਸਿੱਖ ਲਿਆ ਨਿਮਰਤਾ ਵਾਲੀਆਂ ਗੱਲਾਂ ਕਰਨੀਆਂ, ਜੀ ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ। ਉਹ ਜਿਹੜਾ ਹੰਕਾਰ ਹੈ ਨਾ, ਫਿਰ ਅੰਦਰ ਵੜ ਕੇ ਬਹਿ ਜਾਂਦਾ ਹੈ। ਜਿਵੇਂ ਇੱਕ ਤਾਪ ਬਾਹਰ ਨਿਕਲਦਾ ਕਿ ਭਖਦਾ ਸਰੀਰ, ਉਹਦੇ ਸਰੀਰ ਨੂੰ ਹੱਥ ਲਾਓ ਤੇ ਪਤਾ ਲੱਗ ਜਾਏਗਾ ਇਹਨੂੰ ਬੁਖਾਰ ਹੈ। ਵੇਖਣ ਵਿੱਚ ਆ ਜਾਏਗਾ। ਉਹਨੂੰ ਕਹਿੰਦੇ ਨੇ ਵੇਖਣ ਵਿੱਚ ਤਾਪ ਚੜਿਆ ਹੋਇਆ। ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਬੁਖਾਰ ਦੀ ਇੱਕ ਇਹ ਵੀ ਹਾਲਤ ਹੈ, ਉਹ ਸਰੀਰ ਨਹੀਂ ਤਪਾਉਂਦਾ, ਉਹ ਬੰਦੇ ਦੇ ਅੰਦਰ ਹੋ ਜਾਂਦਾ, ਬਾਹਰੋਂ ਲੈ ਜਾਂਦਾ ਹੈ ਅੰਦਰਲੇ ਪਾਸੇ। ਉਹ ਫਿਰ ਉਹਨੂੰ ਕਹਿੰਦੇ ਨੇ ਇਹ ਹੱਡ ਭੰਨਵੀ ਹੈ, ਇਹ ਸਰੀਰ ਦੀਆਂ ਹੱਡੀਆਂ ਨੂੰ ਦਰਦ ਕਰ ਰਿਹਾ, ਅੰਦਰ ਹੈ ਬਾਹਰ ਨਹੀਂ ਦਿਸਦਾ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਹੰਕਾਰ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਜਿਵੇਂ ਅਸੀਂ ਰਸਤੇ 'ਤੇ ਜਾ ਰਹੇ ਹਾਂ, ਕੋਈ ਜ਼ਿੰਮੇਦਾਰ ਖੇਤ ਵਿੱਚ ਕੰਮ ਕਰਦਾ ਜਾ ਰਿਹਾ ਹੈ, ਰਸਤੇ ਵਿੱਚ ਕੋਈ ਇਸ ਤਰ੍ਹਾਂ ਦਾ ਰੁੱਖ ਸੀ ਜਿਹਨੂੰ ਕੰਢੇ ਲੱਗੇ ਹੋਏ ਨੇ, ਕਿੱਕਰ ਹੈ, ਝਾੜੀਆਂ ਨੇ, ਕਾਹਲੂ ਵਿੱਚ ਜਾ ਰਿਹਾ ਸੀ, ਹਨੇਰੇ ਵਿੱਚ ਸੀ, ਦਿਸ ਕੁਝ ਨਹੀਂ ਸੀ ਰਿਹਾ, ਪੈਰਾਂ ਦਾ ਜਿਹੜੀ ਜੁੱਤੀ ਹੈ, ਜੋੜਾ ਹੈ, ਉਹ ਵੀ ਨਹੀਂ ਸੀ, ਨੰਗੇ ਪੈਰ ਲੰਘਣਾ ਪਿਆ, ਇੱਕ ਕੰਡਾ ਚੁੱਭ ਗਿਆ, ਕੰਡਾ ਚੁੱਭ ਗਿਆ ਤੇ ਉਹਨੇ ਉੱਤੋਂ ਫੜ ਕੇ ਉਹਨੂੰ ਖਿੱਚਿਆ, ਉਹ ਵਿੱਚ ਟੁੱਟ ਗਿਆ ਮਾਸ ਦੇ ਅੰਦਰ, ਬਾਹਰੋਂ ਤੇ ਨਿਕਲ ਗਿਆ ਪਰ ਵਿੱਚ ਉਹਦੀ ਨੋਕ ਰਹਿ ਗਈ ਥੋੜੀ ਜਿਹੀ। ਹੁਣ ਜਦੋਂ ਘਰ ਗਿਆ ਤੇ ਹੱਥ ਪੈਰ ਧੋ ਕੇ ਚਾਨਣ ਵਿੱਚ ਵੇਖਦਾ ਵੀ ਬਾਹਰ ਦਿਸਦਾ ਤੇ ਕੁਝ ਹੈ ਨਹੀਂ, ਵੇਖਣ ਵਾਲੇ ਨੂੰ ਕਹਿੰਦਾ ਮੈਨੂੰ ਦਰਦ ਹੋ ਰਹੀ ਹੈ, ਉਹ ਕਹਿੰਦਾ ਕੁਝ ਨਹੀਂ ਦਿਸਦਾ, ਬਿਲਕੁਲ ਤੇਰਾ ਪੈਰ ਸਾਫ ਹੈ, ਦਿਸਦਾ ਤਾਂ ਕੁਝ ਵੀ ਨਹੀਂ, ਪਰ ਜਿਹਨੂੰ ਕੰਡਾ ਲੱਗਾ ਉਹ ਕਹਿੰਦਾ ਦਰਦ ਹੋ ਰਹੀ ਹੈ। ਜਦੋਂ ਤੁਰਦਾ ਹੋਰ ਹੁੰਦੀ ਹੈ, ਜਦੋਂ ਚੱਲਦਾ ਹੈ ਉਦੋਂ ਹੋਰ ਦਰਦ ਹੁੰਦੀ ਹੈ। ਤਾਂ ਉਹ ਕੀ ਹੋਇਆ ਕਿ ਬਾਹਰੋਂ ਤੇ ਕੰਡਾ ਟੁੱਟ ਗਿਆ, ਸਾਫ ਕਰ ਦਿੱਤਾ, ਬਾਹਰੋਂ ਪੂੰਝ ਦਿੱਤਾ ਸਭ, ਕੰਡੇ ਦੀ ਤਸਵੀਰ ਨਹੀਂ ਹੈ ਹੁਣ, ਪਰ ਜਦੋਂ ਉਹ ਅੰਦਰ ਟੁੱਟ ਗਿਆ ਤੇ ਅੰਦਰੋਂ ਚਿਣਗਾ ਮਾਰਦਾ, ਦੁੱਖ ਦਿੰਦਾ ਹੈ, ਤਾਂ ਉਸੇ ਨੂੰ ਸਤਿਗੁਰਾਂ ਨੇ ਕਿਹਾ ਕਿ ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ। ਵਿੱਚ ਕੰਡਾ ਟੁੱਟ ਗਿਆ ਹੰਕਾਰ ਦਾ, ਬੜਾ ਔਖਾ ਇਹਨੂੰ ਕੱਢਣਾ। ਬਾਹਰੋਂ ਤੇ ਸਿੱਧਾ ਕੋਈ ਬੰਦਾ ਹੰਕਾਰੀ ਹੋਵੇ ਨਾ, ਉਹਦੇ ਹੰਕਾਰ ਨੂੰ ਘਟਾਉਣਾ ਬੜਾ ਸੌਖਾ ਕੰਮ ਹੈ, ਕਿਉਂਕਿ ਦਿਸ ਤਾਂ ਰਿਹਾ ਨਾ, ਬਾਹਰੋਂ ਖਿੱਚ ਲਵਾਂਗੇ ਉਹਨੂੰ ਫੜ ਕੇ, ਦਿਸਣ ਵਿੱਚ ਆ ਰਿਹਾ, ਉਹਨੂੰ ਬਾਹਰੋਂ ਖਿੱਚ ਕੇ ਤੇ ਵਿੱਚੋਂ ਵੀ ਕੱਢਿਆ ਜਾ ਸਕਦਾ। ਉਹ ਬੜਾ ਸਰਲ ਹੈ, ਉਹ ਬੜਾ ਸਿੱਧਾ ਆਦਮੀ ਜਿਹੜਾ ਬਾਹਰੋਂ ਕਹਿ ਰਿਹਾ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੇਰੇ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ, ਅਸੀਂ ਕਹਾਂਗੇ ਬੜਾ ਬੇਵਕੂਫ ਹੈ, ਬੜਾ ਹੰਕਾਰੀ ਹੈ। ਪਰ ਇੱਕ ਦੂਜਾ ਹੰਕਾਰੀ ਹੈ ਜਿਹੜਾ ਬਾਹਰੋਂ ਨਹੀਂ ਕਹਿੰਦਾ ਵੀ ਮੈਨੂੰ ਕਿਸੇ ਦੀ ਪਰਵਾਹ ਨਹੀਂ, ਪਰ ਉਹਦੇ ਅੰਦਰ ਕੁਟਿਲ ਨੀਤੀ ਹੈ, ਜਿਹਨੂੰ ਭਗਤ ਕਬੀਰ ਜੀ ਨੇ ਕਿਹਾ ਕਿ ਬੈਠਤ ਉਠਤ ਕੁਟਲਤਾ ਚੱਲ ਹੈ, ਇਹਨੂੰ ਕਹਿੰਦੇ ਨੇ ਕੁਟਿਲ ਨੀਤੀ। ਕੁਟਲ ਨੀਤੀ ਦਾ ਅਰਥ ਹੁੰਦਾ ਹੈ ਜੀ ਬਾਹਰੋਂ ਹੱਸਦੇ, ਹਾਂ ਜੀ ਬਹੁਤ ਵਧੀਆ, ਆਪ ਬਹੁਤ ਚੰਗੇ ਹੋ, ਬੜੇ ਖੁਸ਼ ਹੋ ਕੇ ਮਿਲਣਗੇ। ਕੁਟਲ ਨੀਤੀ, ਇਹ ਕੁਟਲ ਇੱਕ ਚਾਲ ਹੈ, ਜਿਵੇਂ ਸੱਪ ਤੁਰਦਾ ਹੈ, ਉਹ ਕਿਸੇ ਤੋਂ ਬਚਣ ਵਾਸਤੇ ਟੇਢਾ ਤੁਰਦਾ, ਸੱਪ ਕਦੀ ਸਿੱਧਾ ਨਹੀਂ ਤੁਰੇਗਾ। ਸੱਪ ਜਿਹੜਾ ਹੈ ਨਾ, ਜਦੋਂ ਜ਼ਮੀਨ ਤੇ ਤੁਰੇਗਾ ਤੇ ਉਹਨੂੰ ਤੁਰਦੇ ਨੂੰ ਵੇਖਣਾ, ਬਿਲਕੁਲ ਸਿੱਧਾ ਨਹੀਂ ਤੁਰ ਸਕਦਾ, ਡਾਂਗ ਵਾਂਗ ਉਹ ਵਲ ਪਾ ਕੇ ਤੁਰਦਾ ਹੈ, ਇੱਧਰ ਉੱਧਰ ਹੇਰ ਫੇਰ ਕਰਕੇ। ਤਾਂ ਇਹ ਕੁਦਰਤੀ ਤੌਰ ਤੇ ਮਾਇਆ ਦਾ ਤੇ ਸਰਪ ਦਾ ਬੜਾ ਡੂੰਘਾ ਸੰਬੰਧ ਹੈ, ਤੇ ਜਦੋਂ ਮਾਇਆ ਦੀ ਬਿਲਤੀ ਜਿਸ ਬੰਦੇ ਵਿੱਚ ਵੜ ਜਾਏ ਨਾ ਅੰਦਰ, ਸੱਪ ਦੇ ਗੁਣ ਉਹਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਗੁਰੂ ਸਾਹਿਬ ਨੇ ਇਹਨਾਂ ਦੋ ਚੀਜ਼ਾਂ ਦਾ ਜੋੜ ਕਿਹਾ, ਤੇ ਆਮ ਕਹਾਵਤ ਵੀ ਹੈ ਕਿ ਜਿੱਥੇ ਮਾਇਆ ਹੁੰਦੀ ਉੱਥੇ ਸੱਪ ਆ ਕੇ ਬਹਿੰਦਾ, ਥੱਲੇ ਕਿਤੇ ਦੱਬੀ ਤਾਂ ਨਾ ਹੋਈ, ਕਈ ਤਾਂ ਪੁੱਟ ਕੇ ਵੀ ਵੇਖਦੇ ਨੇ। ਔਰ ਇਹ ਇੱਕ ਸੱਚਾਈ ਹੈ, ਭਗਤ ਜੀ ਨੇ ਇੱਕ ਸ਼ਬਦ ਸਪਸ਼ਟ ਵੀ ਕਹਿ ਦਿੱਤਾ ਵੀ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ, ਉਹ ਸੱਪ ਦਾ ਸੁਭਾਅ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਬੰਦੇ ਦਾ ਸਰੀਰ ਅਜੇ ਮੌਜੂਦ ਹੈ ਕਿਉਂਕਿ ਉਮਰ ਹੈ, ਅਜੇ ਉਮਰ ਖਤਮ ਹੋਵੇਗੀ, ਇੱਥੇ ਮੌਤ ਹੋਵੇਗੀ ਸਰੀਰ ਦੀ, ਅਗਲਾ ਸਰੀਰ ਫਿਰ ਹੀ ਮਿਲੇਗਾ ਨਾ। ਪਰ ਮਾਇਆ ਦਾ ਚਿੰਤਨ ਕਰ ਕਰਕੇ ਸਰੀਰ ਤੇ ਬੰਦੇ ਦਾ ਅਜੇ ਹੈ ਕਿਉਂਕਿ ਸਵਾਸ ਨਹੀਂ ਖਤਮ ਹੋਏ, ਅੰਦਰਲਾ ਪਾਸਾ ਸੱਪ ਬਣਨ ਤੋਂ ਪਹਿਲੇ ਸੱਪ ਦਾ ਬਣ ਗਿਆ, ਕਿਉਂਕਿ ਕੁਦਰਤ ਉਹ ਹੀ ਸਰੀਰ ਬੰਦੇ ਨੂੰ ਦਿੰਦੀ ਹੈ ਜਿਹੜਾ ਸਰੀਰ ਉਹਦੇ ਅੰਦਰ ਬਣਦਾ ਹੈ। ਜਦੋਂ ਆਦਮੀ ਮਰਦਾ ਹੈ ਤਾਂ ਕੁਦਰਤ ਉਹਦੇ ਅੰਦਰਲੇ ਸਰੀਰ ਨੂੰ ਵੇਖ ਲੈਂਦੀ ਹੈ ਕਿ ਸੱਪ ਦਾ ਹੈ ਕਿ ਕੁੱਤੇ ਦਾ ਹੈ ਕਿ ਖਰਗੋਸ਼ ਦਾ ਹੈ ਕਿ ਗਧੇ ਦਾ ਹੈ, ਤਾਂ ਅੰਦਰੋਂ ਤਸਵੀਰ ਵੇਖ ਕੇ ਬਾਹਰੋਂ ਸਰੀਰ ਉਹਨੂੰ ਦੇ ਦਿੰਦੀ ਹੈ। ਸਾਰੀਆਂ ਬਿਰਤੀਆਂ ਨੇ ਅੰਦਰ ਦੀ, ਤਾਂ ਜਦੋਂ ਮਾਇਆ ਦੀ ਬਿਰਤੀ ਵੱਧ ਜਾਏ ਤੇ ਦੋ ਚੀਜ਼ਾਂ ਆਪਣੇ ਆਪ ਉਸ ਮਨੁੱਖੀ ਸਰੀਰ ਵਿੱਚ ਪ੍ਰਗਟ ਹੋ ਜਾਂਦੀਆਂ ਨੇ। ਇੱਕ ਤਾਂ ਇੱਕ ਐਸੀ ਸਥਿਤੀ ਹੈ, ਐਸਾ ਰੋਗ ਹੈ ਕਿ ਸਰੀਰ ਵਿੱਚ ਬਿਨਾਂ ਕਾਰਨ ਤੋਂ ਜਲਨ ਹੁੰਦੀ ਰਹਿੰਦੀ ਹੈ। ਕੋਈ ਰੋਗ ਨਹੀਂ, ਸਾਰੇ ਐਕਸਰੇ ਕਰਾ ਲਏ, ਸਭ ਕਰਾ ਸੁੱਟੇ ਟੈਸਟ, ਕੋਈ ਨਹੀਂ ਛੱਡਿਆ। ਮਾਇਆ ਤਾਂ ਹੈ ਸੀ ਬਹੁਤ ਵੱਡੇ ਵੱਡੇ, ਕਈ ਲੱਖ ਦੇ ਟੈਸਟ ਕਰਾ ਦਿੱਤੇ, ਦੇਸ਼ ਵਿੱਚ ਵਿਦੇਸ਼ ਵਿੱਚ ਦੂਰ ਦੂਰ ਜਾ ਕੇ ਸਭ ਕੁਝ ਕਰਾਇਆ। ਉਹ ਕਰਨ ਵਾਲੇ ਕਹਿੰਦੇ ਨੇ ਵਿੱਚ ਕੁਝ ਨਹੀਂ ਆਉਂਦਾ, ਤੇ ਵਿੱਚ ਤਾਂ ਆਵੇ ਜੇ ਸਰੀਰ ਨੂੰ ਕੁਝ ਹੋਵੇ, ਤਾਂ ਸਰੀਰ ਤਾਂ ਠੀਕ ਹੈ, ਉਹ ਜਲਨ ਸਰੀਰ ਦੀ ਥੋੜੀ ਹੈ, ਸਰੀਰ ਦੀ ਉਹ ਜਲਨ ਹੈ ਨਹੀਂ। ਤੇ ਐਕਸਰੇ ਜਿਹੜਾ ਹੈ, ਜਿਹੜਾ ਟੈਸਟ ਹੈ, ਉਹ ਤੇ ਸਰੀਰ ਤੱਕ ਹੀ ਰਹੇਗਾ ਨਾ, ਸੁਰਤ ਦਾ ਟੈਸਟ ਕਿਵੇਂ ਹੋ ਸਕਦਾ। ਉਹ ਜਲਨ ਤਾਂ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਉਹ ਕਹਿੰਦੇ ਨੇ ਸੱਪ ਦੇ ਸਰੀਰ ਵਿੱਚ ਜ਼ਹਿਰ ਹੈ ਤੇ ਜ਼ਹਿਰ ਕਰਕੇ ਉਹਦਾ ਸਰੀਰ ਖੋਲਦਾ ਹੈ, ਸਿਰ ਜਿਹੜਾ ਹੈ। ਤਾਂ ਹੀ ਤੁਸੀਂ ਸੁਣਿਆ ਹੋਵੇਗਾ, ਸਲੋਕ ਵੀ ਆਉਂਦਾ ਹੈ ਕਿ ਜਿਹੜੇ ਸੱਪ ਨੇ ਜੰਗਲ ਦੇ ਵਿੱਚ ਚੰਦਨ ਦੇ ਬੂਟੇ ਦੇ ਦੁਆਲੇ ਆਪਣੇ ਆਪ ਨੂੰ ਵਲੇਟ ਲੈਂਦੇ ਨੇ, ਕਿਉਂਕਿ ਉਹ ਠੰਡਾ ਹੁੰਦਾ ਹੈ, ਉਹਨਾਂ ਦਾ ਸਰੀਰ ਸੜਦਾ ਹੈ, ਤੇ ਉਸ ਜਲਣ ਤੋਂ ਬਚਣ ਵਾਸਤੇ ਉਹ ਚੰਦਨ ਦੇ ਬੂਟੇ ਦੇ ਚੌਵਾਂ ਪਾਸੇ ਆਪਣੇ ਸਰੀਰ ਨੂੰ ਠੰਡ ਦੇਣ ਲਈ ਵਲੇਟਦੇ ਨੇ। ਤਾਂ ਇਸ ਤਰ੍ਹਾਂ ਦਾ ਜਦੋਂ ਅਸੀਂ ਜੀਵਨ ਦੇ ਵਿੱਚ ਸਿਰਫ ਤੇ ਸਿਰਫ ਮਾਇਆ, ਸਿਰਫ ਮਾਇਆ ਹੀ ਜੀਵਨ ਦੇ ਵਿੱਚ, ਤੇ ਅੱਜ ਕੱਲ੍ਹ ਦੇ ਬੰਦੇ ਦਾ ਤੇ ਪ੍ਰਯੋਜਨ ਹੀ ਰਹਿ ਗਿਆ ਹੈ, ਹੋਰ ਕੋਈ ਪ੍ਰਯੋਜਨ ਨਹੀਂ। ਔਰ ਇਹ ਖਤਰਾ ਇੰਨਾ ਵੱਧਦਾ ਜਾਂਦਾ ਹੈ ਕਿ ਜਿੰਨੀ ਤ੍ਰਿਸ਼ਨਾ ਪਹਿਲਾਂ 50 ਸਾਲ ਦੇ ਬੰਦੇ ਵਿੱਚ ਹੁੰਦੀ ਸੀ, ਜਦੋਂ 40-50 ਸਾਲ ਦਾ ਆਦਮੀ ਹੁੰਦਾ ਸੀ, ਉਤਨੀ ਤ੍ਰਿਸ਼ਨਾ ਹੁਣ 6-7 ਸਾਲ 8 ਸਾਲ ਦੇ ਬੱਚੇ ਵਿੱਚ ਪੈਦਾ ਹੋ ਗਈ ਹੈ। ਬੜੀ ਤੇਜ਼ ਹੈ ਅੱਗ, ਬੜੀ ਤੇਜ਼ ਤ੍ਰਿਸ਼ਨਾ। ਔਰ ਇਹ ਵੀ ਸੰਭਾਵਨਾ ਕੀਤੀ ਜਾ ਸਕਦੀ ਹੈ ਕਿ ਜੇ ਇਹ ਤ੍ਰਿਸ਼ਨਾ ਪਦਾਰਥ ਦੀ ਹੋਰ ਵੱਧਦੀ ਗਈ, ਸੰਭਾਲਣ ਵਾਲੇ ਘੱਟ ਰਹਿ ਜਾਣਗੇ, ਬੰਦੇ ਪਾਗਲ ਜ਼ਿਆਦਾ ਹੋ ਜਾਣਗੇ, ਉਹਨਾਂ ਨੂੰ ਦਵਾਈ ਦੇਣ ਵਾਲੇ ਘੱਟ ਰਹਿ ਜਾਣਗੇ। ਜਿੱਦਣ ਬੰਦਾ ਆਪਣੇ ਸਭ ਕੁਝ ਗਵਾ ਬੈਠਾ ਨਾ, ਫਿਰ ਪੁੱਛੇਗਾ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਜੀਵਨ ਕੀ ਹੁੰਦਾ ਹੈ। ਅਜੇ ਤਾਂ ਨਹੀਂ ਸਮਾਂ ਕੋਈ, ਅਜੇ ਤਾਂ ਟਾਈਮ ਕੋਈ ਨਹੀਂ ਹੈ। ਉਸ ਦਿਨ ਪੁੱਛੇਗਾ ਵੀ ਕਿੱਧਰ ਤੁਰ ਗਿਆ ਸੀ, ਗਲਤ ਹੋ ਗਿਆ। ਤਾਂ ਸੱਪ ਦਾ ਇੱਕ ਅੰਦਰਲਾ ਗੁਣ ਹੈ ਕੁਦਰਤੀ ਤੌਰ ਤੇ, ਉਹਦੇ ਸਰੀਰ ਵਿੱਚ ਜ਼ਹਿਰ ਤੇ ਉਹ ਚੰਦਨ ਦੇ ਦੁਆਲੇ ਆਪਣੇ ਆਪ ਨੂੰ ਵਲੇਟਦਾ ਹੈ। ਜਦੋਂ ਉਹਦਾ ਸਿਰ ਬਹੁਤੀ ਜ਼ਹਿਰ ਨਾਲ ਭਰਿਆ ਜਾਂਦਾ ਹੈ ਤੇ ਉਹ ਫਿਰ ਅੱਕ ਕੇ, ਜਦੋਂ ਉਹਨੂੰ ਕੋਈ ਚੀਜ਼ ਜ਼ਹਿਰ ਕੱਢਣ ਵਾਸਤੇ ਨਹੀਂ ਮਿਲਦੀ, ਉਹ ਫਿਰ ਅੱਕ ਕੇ ਉਸ ਜ਼ਹਿਰ ਤੋਂ ਦੁਖੀ ਹੋ ਕੇ ਕਿਸੇ ਪੱਥਰ ਦੇ ਉੱਤੇ ਜਦੋਂ ਡੰਗ ਮਾਰਦਾ ਹੈ ਤੇ ਉਹਦੀ ਜ਼ਹਿਰ ਉਗਲ ਕੇ ਬਾਹਰ ਨਿਕਲ ਜਾਂਦੀ ਹੈ, ਉਹਦਾ ਹੀ ਸੰਖਿਆ ਬਣਦਾ ਹੈ। ਆਹ ਜਿਹੜਾ ਦਵਾਈਆਂ ਵਿੱਚ ਪੈਂਦਾ ਹੈ, ਸੰਖਿਆ ਉਹਦਾ ਹੀ ਬਣਦਾ ਜਿਹਦੇ ਉੱਤੇ ਅਜਗਰ, ਜਿਹਦੇ ਉੱਤੇ ਵਿਸ਼ੇਸ਼ ਪ੍ਰਕਾਰ ਦਾ ਸੱਪ ਡੰਗ ਮਾਰਦਾ ਹੈ, ਫਿਰ ਥੋੜੇ ਦਿਨ ਉਹ ਸ਼ਾਂਤ ਰਹਿੰਦਾ। ਤਾਂ ਇਹ ਜਿਹੜਾ ਚਿੰਤਨ ਹੈ ਮਾਇਆ ਦਾ ਅਤੀ ਤੀਵਰ, ਬੜਾ ਤੇਜ਼, ਬੰਦੇ ਵਿੱਚ ਸੱਪ ਦੇ ਗੁਣ ਜਿਉਂਦਿਆਂ ਪੈਦਾ ਕਰ ਦਿੰਦਾ। ਇੱਕ ਸਰੀਰ ਦਾ ਜਲਨ, ਸਰੀਰ ਦਾ ਸੜਨਾ, ਔਰ ਤਾਂ ਹੀ ਇਹ ਹੁੰਦਾ। ਤੇ ਦੂਸਰਾ ਸੱਪ ਦਾ ਜਿਹੜਾ ਗੁਣ ਹੈ, ਸੁਭਾਅ ਹੈ, ਉਹ ਇਸ ਤਰ੍ਹਾਂ ਦਾ ਹੈ ਕਿ ਉਹ ਸਿੱਧਾ ਨਹੀਂ ਤੁਰਦਾ। ਜਿਹੜੀ ਮੈਂ ਸ਼ਬਦ ਤੋਂ ਅੱਗੇ ਚਲਾ ਗਿਆ ਸੀ, ਸੱਪ ਸਿੱਧਾ ਨਹੀਂ ਤੁਰ ਸਕਦਾ, ਉਹਨੂੰ ਤੁਰਨ ਵਾਸਤੇ ਵਲ ਵਿੰਗ ਪਾਉਣੇ ਪੈਂਦੇ ਨੇ। ਤੇ ਜਿੰਨਾ ਮਨੁੱਖ ਮਾਇਆ ਦੇ ਨੇੜੇ ਜਾਏਗਾ, ਤੁਸੀਂ ਉਹਦੇ ਜੀਵਨ ਨੂੰ ਵੇਖਣਾ, ਸਰਲ ਨਹੀਂ, ਬਿਲਕੁਲ ਸਿੱਧਾ ਨਹੀਂ ਹੈ, ਵਲ ਵਿੰਗ ਪਾ ਕੇ ਤੁਰਦਾ। ਉਹਦੀ ਹਰ ਗੱਲ ਦੇ ਵਿੱਚ ਨੀਤੀ ਹੋਵੇਗੀ, ਹਰ ਗੱਲ ਦੇ ਵਿੱਚ ਵਲ ਹੋਏਗਾ, ਤੇ ਇੱਕ ਤਰ੍ਹਾਂ ਦੀ ਮਾਇਆ ਨਹੀਂ। ਜਿਹੜਾ ਬੰਦਾ ਹਰ ਇੱਕ ਗੱਲ ਵਿੱਚ ਵਿੰਗ ਪਾ ਕੇ ਗੱਲ ਕਰਦਾ, ਜ਼ਰੂਰੀ ਨਹੀਂ ਉਹਦੀ ਜੇਬ ਦੇ ਵਿੱਚ ਕਰੰਸੀ ਹੋਵੇ, ਮਾਇਆ ਹੋਵੇ, ਕੀ ਪਤਾ ਕਿਸੇ ਨੇ ਖੋਹ ਲਈ ਹੋਵੇ, ਮਜਬੂਰ ਖਾਲੀ ਰਹਿ ਗਿਆ ਹੋਵੇ, ਪਰ ਗੱਲ ਜਦੋਂ ਵੀ ਕਰੇਗਾ ਵਿੰਗ ਕਰੇਗਾ, ਪੁੱਠੀ ਕਰੇਗਾ, ਗਲਤ ਆਪ ਨਹੀਂ ਬੋਲੇਗਾ, ਕਿਸੇ ਦੇ ਕਿਸੇ ਨੂੰ ਕਹਿ ਦੇਗਾ ਤੂੰ ਇਸ ਤਰ੍ਹਾਂ ਕਹਿ, ਦੂਸਰੇ ਨੂੰ ਕਹਿ ਦੇਗਾ ਤੂੰ ਇਸ ਤਰ੍ਹਾਂ ਕਹਿ ਦੇ, ਦੋਵਾਂ ਨੂੰ ਪੜਾ ਦੇਗਾ ਆਪਸ ਵਿੱਚ, ਤਾਂ ਉਹ ਬੈਠਤ ਉੱਠਤ ਕੁਟਿਲਤਾ ਚੱਲ ਹੈ। ਉਹਨੂੰ ਕਹਿੰਦੇ ਨੇ ਕਿ ਬਹਿੰਦਿਆਂ ਉੱਠਦਿਆਂ ਇਹ ਟੇਢਾ ਚੱਲਦਾ, ਇਹ ਸੱਪ ਬਿਰਤੀ ਨੇ, ਦੋ ਬਿਰਤੀਆਂ ਨੇ ਸੱਪ ਦੀਆਂ, ਇੱਕ ਜਲਣ ਤੇ ਦੂਸਰੀ ਹੈ ਟੇਢੇ ਚੱਲਣਾ, ਪੁੱਠੇ ਚੱਲਣਾ, ਸਿੱਧੇ ਨਹੀਂ ਤੁਰਨਾ, ਗਲਤ ਚੱਲਣਾ। ਤੇ ਜਿਹੜਾ ਬੰਦਾ ਇਸ ਬਿਰਤੀ ਦੇ ਨਾਲ ਪਦਾਰਥ ਨਾਲ ਬਹੁਤੀ ਸਾਂਝ ਪਾ ਲੈਂਦਾ, ਇਹ ਦੋਵੇਂ ਗੁਣ ਉਹਦੇ ਜੀਵਨ ਵਿੱਚ ਆ ਜਾਂਦੇ ਨੇ। ਸਰੀਰ ਵਿੱਚੋਂ ਜਲਣ ਹੁੰਦੀ ਹੈ ਜਿਹਦਾ ਕਿਤੇ ਐਕਸਰੇ ਨਹੀਂ, ਕਿਉਂਕਿ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਸੀ, ਉਹ ਸਰੀਰ ਦਾ ਰੋਗ ਨਹੀਂ ਹੈ, ਉਹ ਸੁਰਤ ਦਾ ਰੋਗ ਹੈ, ਧਿਆਨ ਦਾ। ਤਾਂ ਦੂਸਰਾ ਹੈ ਟੇਢੇ ਚੱਲਣਾ, ਉਹ ਸਿੱਧੀ ਗੱਲ ਨੂੰ ਵਲ ਫਿਰ ਪਾਏਗਾ, ਤੇ ਜਦੋਂ ਕਿਸੇ ਦੀ ਗੱਲ ਸੁਣੇਗਾ ਉਹਨੂੰ ਪ੍ਰਤੀਤ ਇੰਜ ਹੋਵੇਗਾ ਵੀ ਇਹ ਵੀ ਬੰਦਾ ਮੈਨੂੰ ਧੋਖਾ ਦੇ ਰਿਹਾ ਹੈ, ਇੱਕ ਉਹਦੀ ਬਿਰਤੀ ਹੈ, ਇਸ ਲਈ ਉਹ ਵਿਸ਼ਵਾਸ ਨਹੀਂ ਕਰ ਸਕਦਾ। ਬੜੇ ਬੜੇ ਇਸ ਤਰ੍ਹਾਂ ਦੇ ਸੱਜਣ ਮਿਲੇ, ਕਿਉਂਕਿ ਇੱਥੋਂ ਦੁੱਖ ਤਾਂ ਸੰਸਾਰ ਵਿੱਚੋਂ ਮਿਲਣਾ ਹੀ ਸੀ, ਪਰ ਜਦੋਂ ਆਏ ਨਾ ਗੱਲਾਂ ਸਾਰੀਆਂ ਸੁਣ ਲਈਆਂ, ਬਾਅਦ ਵਿੱਚ ਉਹਨਾਂ ਦੇ ਚਿਹਰੇ ਦੇ ਜਿਹੜੇ ਭਾਵ ਬਣੇ ਉੱਥੋਂ ਪਤਾ ਲੱਗਾ ਵੀ ਇਹਨਾਂ ਗੱਲਾਂ 'ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਆ ਰਿਹਾ, ਭਰੋਸਾ ਨਹੀਂ ਆ ਰਿਹਾ। ਭਰੋਸਾ ਤਾਂ ਨਹੀਂ ਆ ਰਿਹਾ ਵੀ ਆਪ ਆਪਣਾ ਜੀਵਨ ਇਸ ਤਰ੍ਹਾਂ ਦਾ ਕਿ ਜ਼ਿੰਦਗੀ ਵਲ ਵਿੰਗ ਨਾਲ ਭਰੀ ਹੋਈ ਹੈ, ਸਿੱਧੀ ਨਹੀਂ, ਸਰਲ ਨਹੀਂ। ਤੇ ਜਦੋਂ ਆਪ ਬੰਦਾ ਇਸ ਤਰ੍ਹਾਂ ਦੀ ਦਸ਼ਾ ਵਿੱਚ ਜਿਉਂਦਾ ਹੈ, ਵਲ ਵਿੰਗ ਵਿੱਚ ਜਿਉਂਦਾ ਹੈ, ਤੇ ਉਹ ਦੂਸਰਿਆਂ 'ਤੇ ਭਰੋਸਾ ਕਰੇ ਵੀ ਮੁਸ਼ਕਲ ਹੋ ਜਾਂਦਾ ਹੈ। ਧਾਰਮਿਕ ਬੰਦੇ ਦੇ ਦੋ ਗੁਣ ਨੇ, ਦੋ ਗੁਣ ਨੇ ਉਹਦੇ, ਸੰਸਾਰ ਵਾਸਤੇ ਬੜੇ ਖਤਰਨਾਕ ਨੇ, ਪਰਮਾਰਥ ਵਾਸਤੇ ਰੱਬ ਵਾਸਤੇ ਬੜੇ ਉਹ ਸਹਾਇਤਾ ਕਰਨ ਵਾਲੇ ਨੇ। ਮੈਂ ਥੋੜ੍ਹੇ ਜਿਹੇ ਸਾਂਝੇ ਕਰਦਿਆਂ ਦੋ ਚਾਰ ਮਿੰਟਾਂ ਵਿੱਚ, ਧਾਰਮਿਕ ਬੰਦੇ ਦੇ ਜਿਉਂ ਜਿਉਂ ਰੱਬ ਦੇ ਨੇੜੇ ਹੋਵੇਗਾ ਉਹਦੇ ਵਿੱਚ ਇੱਕ ਬਿਰਤੀ ਪੈਦਾ ਹੋ ਜਾਏਗੀ ਕਿ ਵਿਸ਼ਵਾਸ ਉਹਦੇ ਵਿੱਚ ਜ਼ਿਆਦਾ ਵੱਧ ਜਾਏਗਾ, ਹਰ ਇੱਕ ਚੀਜ਼ 'ਤੇ ਵਿਸ਼ਵਾਸ ਕਰੇਗਾ, ਬੜੀ ਜਲਦੀ ਕਰ ਲਏਗਾ, ਕਿਉਂਕਿ ਸ਼ਬਦ ਨੇ ਅੰਦਰ ਵਿਸ਼ਵਾਸ ਨੂੰ ਜਨਮ ਦੇਣਾ ਹੈ, ਨਾਮ ਨੇ ਭਰੋਸੇ ਨੂੰ ਜਨਮ ਦੇਣਾ ਹੈ। ਇੱਕ ਦੂਸਰਾ ਉਹਦੇ ਵਿੱਚ ਹੋਰ ਗੁਣ ਪੈਦਾ ਹੋਵੇਗਾ, ਉਹ ਰੱਬ ਵਾਸਤੇ ਗੁਣ ਹੈ ਅਤੇ ਦੁਨੀਆਂ ਵਾਸਤੇ ਔਗੁਣ ਹੈ। ਉਹ ਕਿਹੜਾ ਹੈ? ਕਿ ਉਹ ਹੁਕਮ ਮੰਨਣ ਵਾਸਤੇ ਲਗਾਤਾਰ ਤਿਆਰ ਰਹੇਗਾ, ਕਿਉਂਕਿ ਉਹਦੀ ਦੁਨੀਆਂ ਵਿੱਚ ਹੈ ਹੀ ਇਹ ਕਿ ਜੇ ਕਿਹਾ ਆ ਭਾਈ ਲਹਿਣਾ ਜੀ ਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਰਾਤ ਹੈ ਕਿ ਦਿਨ ਹੈ, ਤਾਂ ਉਹ ਕਹਿੰਦੇ ਨੇ ਜੋ ਕੁਝ ਤੁਸੀਂ ਕਹੋਗੇ ਉਹ ਹੀ ਹੈ, ਉਹਨਾਂ ਨੇ ਕਿਹਾ ਰਾਤ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ ਤੈਨੂੰ ਭੁਲੇਖਾ ਲੱਗ ਗਿਆ, ਰਾਤ ਤੇ ਨਹੀਂ ਦਿਨ ਹੈ, ਉਹਨਾਂ ਨੇ ਕਿਹਾ ਜੀ ਦਿਨ ਹੈ। ਯਾਨੀ ਕਿ ਜੇ ਤੁਸੀਂ ਹਿਸਾਬ ਕਿਤਾਬ ਵਿੱਚ ਜਾਓ ਤੇ ਦਿਨ ਹੈ ਨਹੀਂ ਸੀ, ਕਿਸੇ ਇਸ ਤਰ੍ਹਾਂ ਦੇ ਮੈਥ ਦੇ ਸ਼ਾਸਤਰੀ ਨੂੰ ਪੁੱਛ ਲਵੋ ਉਹ ਕਹੇਗਾ ਵੀ ਗਲਤ ਹੈ, ਰਾਤ ਹੈ ਦਿਨ ਥੋੜੀ ਏ। ਪਰ ਉਹ ਦੁਨੀਆ ਐਸੀ ਹੈ ਕਿ ਜਿੱਥੇ ਗਲਤ ਨੂੰ ਠੀਕ ਗੁਰੂ ਕਵੇ ਤੇ ਬੰਦਾ ਮੰਨ ਲਵੇ। ਤਾਂ ਜਦੋਂ ਇਹ ਬਿਰਤੀ ਅੰਦਰ ਪੈਦਾ ਹੁੰਦੀ ਏ ਅਭਿਆਸ ਦੁਆਰਾ, ਉਦੋਂ ਫਿਰ ਬੰਦਾ ਇਸ ਦੁਨੀਆਂ ਵਿੱਚ ਚਲਾ ਜਾਂਦਾ ਕਿ ਥੋੜਾ ਜਿਹਾ ਸਮਾਂ ਹੁੰਦਾ ਉਹਦਾ ਧਾਰਮਿਕ ਦੁਨੀਆਂ ਵਿੱਚ, ਜਿਵੇਂ ਪਾਸ ਹੁੰਦਾ ਨਾ ਇਸ ਬਿਰਤੀ ਵਿੱਚੋਂ, ਕਿ ਜੋ ਕੁਝ ਕੋਈ ਕਹਿੰਦਾ ਉਹਦੇ ਉੱਤੇ ਜਲਦੀ ਭਰੋਸਾ ਕਰਦਾ ਹੈ, ਜਲਦੀ ਵਿਸ਼ਵਾਸ ਕਰਦਾ, ਕਿਉਂਕਿ ਉਹ ਬਿਰਤੀ ਉਹਦੇ ਵਿੱਚ ਨਾਮ ਨੇ ਪੈਦਾ ਕਰ ਦਿੱਤੀ ਭਰੋਸੇ ਦੀ, ਵਿਸ਼ਵਾਸ ਦੀ। ਕਈ ਥਾਵਾਂ 'ਤੇ ਧੋਖਾ ਖਾਏਗਾ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਵੀ ਛੋਟੀ ਜੀ ਛੋਟੀ ਉਮਰ ਹੈ ਸਿੱਖ ਕੌਮ ਦੀ, ਅਜੇ 500 ਸਾਲ ਦੀ ਉਮਰ ਹੋਈ, ਇਹਨਾਂ ਨੇ ਕੁਰਬਾਨੀਆਂ ਬੜੀਆਂ ਕੀਤੀਆਂ, ਕੁਰਬਾਨੀਆਂ ਬਹੁਤ ਕੀਤੀਆਂ, ਔਰ ਅਸੀਂ ਵੀ ਬੜੇ ਜ਼ੋਰ ਲਾ ਲਾ ਕੇ ਕਹਿੰਦੇ ਹਾਂ ਵੀ ਦੇਸ਼ ਦੀ ਆਜ਼ਾਦੀ ਵਿੱਚ ਅਸੀਂ 85% ਜਾਨਾਂ ਵਾਰੀਆਂ, ਨੁਕਸਾਨ ਕਰਾਇਆ। ਇਮੋਸ਼ਨਲ ਹੈ ਨਾ ਸਾਡਾ ਜੀਵਨ ਬਹੁਤਾ, ਔਰ ਸਾਡੇ ਇਹ ਕੰਨ ਵਿੱਚ ਪਾਉਣ ਵਾਲੇ ਹੋਰ ਇਮੋਸ਼ਨਲ ਨੇ, ਉਹ ਕਹਿੰਦੇ ਬੜੀਆਂ ਕੁਰਬਾਨੀਆਂ ਅਸੀਂ ਕੀਤੀਆਂ ਨੇ, ਵਾਰ ਵਾਰ ਕੀਤੀਆਂ ਨੇ, ਪਹਿਲਾਂ ਵੀ 17ਵੀਂ ਸਦੀ ਵਿੱਚ ਕੀਤੀਆਂ, ਬੜੇ ਬੜੇ ਸ਼ਹੀਦ ਹੋਏ ਨੇ। ਪਰ ਜਦੋਂ ਸ਼ਹਾਦਤਾਂ ਦਾ ਫਲ ਮਿਲਿਆ ਨਾ, ਰਾਜ ਮਿਲਿਆ, ਉਦੋਂ ਦੋ ਚਾਰ ਬੰਦੇ ਆਏ, ਉਹਨਾਂ ਨੇ ਕਿਹਾ ਜੀ ਤੁਸਾਂ ਕੀ ਕਰਨਾ ਰਾਜ ਭਾਗ ਦਾ, ਤੁਹਾਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਵੈਸੇ ਰਾਜੇ ਬਣਾ ਦਿੱਤਾ ਹੈ, ਤੁਹਾਨੂੰ ਕੀ ਲੋੜ ਹੈ ਪਦਾਰਥ ਦੀ, ਰਾਜ ਦੀ, ਰਾਜਨੀਤਿਕ ਸ਼ਕਤੀ ਦੀ। ਤਾਂ 100 ਸਾਲ ਦੀ ਜਦੋ ਜਹਿਦ ਤੋਂ ਬਾਅਦ, 17ਵੀਂ ਸਦੀ ਦੇ ਸਾਰੇ ਸੰਘਰਸ਼ ਤੋਂ ਬਾਅਦ, ਜਦੋਂ ਸੰਨ 1800 ਦੇ ਕਰੀਬ ਸਿੱਖ ਰਾਜ ਕਾਇਮ ਹੋਇਆ ਤੇ ਰਾਜ ਲੈ ਕੇ ਸਾਡੇ ਇਹ ਸੁਭਾਅ ਸੀ ਇੱਕ ਸਿੱਖੀ ਦਾ, ਕੁਰਬਾਨੀ ਕਰਕੇ ਰਾਜ ਲੈ ਦਿੱਤਾ, ਪਰ ਰਾਜ ਦੇ ਦਿੱਤਾ ਡੋਗਰਿਆਂ ਦੇ ਹੱਥ ਵਿੱਚ, ਜਿਨ੍ਹਾਂ ਨੇ ਤੈਸ਼ ਨੈਸ਼ ਕਰ ਦਿੱਤਾ ਸਾਰਾ ਕੁਝ। ਕੁਰਬਾਨੀਆਂ ਤੇ ਹੋਈਆਂ ਨਾ, ਅੱਗੋਂ ਫਿਰ ਕੀਤੀਆਂ ਉਹਨਾਂ ਨੂੰ ਕੱਢਣ ਵਾਸਤੇ ਅੰਗਰੇਜ਼ਾਂ ਨੂੰ, ਫਿਰ ਮਾਰ ਧਾੜ ਹੋਈ, ਫਿਰ ਅੱਗਾਂ ਲੱਗੀਆਂ, ਫਿਰ ਘਰ ਬਰਬਾਦ ਹੋ ਗਏ, ਫਿਰ ਕਈ ਮਾਵਾਂ ਦੇ ਪੁੱਤਰ ਮਾਰੇ ਗਏ, ਬਹੁਤ ਕੁਝ ਹੋਇਆ। ਤੇ ਜਦੋਂ ਸਾਰਾ ਕੁਝ ਮਿਲਿਆ ਫਿਰ ਕਹਿ ਦਿੱਤਾ ਜੀ ਤੁਹਾਡੇ ਤੇ ਸਾਨੂੰ ਬੜਾ ਭਰੋਸਾ ਹੈ, ਫਿਰ ਭਰੋਸਾ ਕਰ ਲਿਆ। ਇਹ ਬਿਰਤੀ ਹੈ ਭਰੋਸਾ ਕਰਨ ਦੀ, ਨੁਕਸਾਨ ਬਹੁਤ ਖਾਧਾ ਹੈ। ਔਰ ਹੁਣ ਇਹ ਸੋਚਣਾ ਪਏਗਾ ਇਸ ਤਕਦੀਰ ਨੂੰ, ਇਸ ਨੂੰ, ਇਹ ਜਿਹੜੀਆਂ ਤਕਰੀਰਾਂ ਨੇ, ਥੋੜ੍ਹਾ ਜਿਹਾ ਇਹਨਾਂ ਨੂੰ ਬਦਲਣਾ ਪਏਗਾ, ਵੀ ਥੋੜ੍ਹਾ ਜਿਹਾ ਹੋਸ਼ ਵਿੱਚ ਆਉਣਾ ਪਏਗਾ ਕਿ ਕੁਝ ਮਿਲਿਆ ਵੀ ਹੈ ਕਿ ਨਹੀਂ, ਕਿ ਇਕੱਲਾ ਗਵਾਇਆ ਹੀ ਹੈ। ਪਰ ਸਾਨੂੰ ਸੁਣਾਉਣ ਵਾਲੇ ਬੜੇ ਚਲਾਕ ਨੇ, ਉਹ ਕਹਿੰਦੇ ਤੁਸੀਂ ਫਿਰ ਮਰੋ, ਅਸੀਂ ਫਿਰ ਤੁਹਾਡੇ ਸਾਕੇ ਸੁਣਾ ਦਿਆਂਗੇ, ਤਾਂ ਤੁਸੀਂ ਫਿਰ ਜਕਾਰੇ ਬੁਲਾ ਦਿਓਗੇ, ਫਿਰ ਸਾਡੀਆਂ ਜੇਬਾਂ ਭਰੀਆਂ ਜਾਣਗੀਆਂ। ਕੁਰਬਾਨੀ ਮਾੜੀ ਨਹੀਂ, ਸ਼ਹਾਦਤਾਂ ਗਲਤ ਨਹੀਂ ਹਨ, ਪਰ ਸ਼ਹਾਦਤਾਂ ਕਰਾ ਕੇ ਹੋਰ ਸ਼ਹਾਦਤਾਂ ਵਾਸਤੇ ਉਕਸਾਈ ਜਾਣਾ, ਹੋਰ ਸ਼ਹਾਦਤਾਂ ਦਿਓ ਕਾਹਦੇ ਵਾਸਤੇ ਨੇ, ਕੋਈ ਪ੍ਰਯੋਜਨ ਤੇ ਹੋਣਾ ਚਾਹੀਦਾ ਨਾ। ਕੀ ਇਸ ਧਰਤੀ ਦੇ ਉੱਤੇ ਜਿਹੜੇ ਧਾਰਮਿਕ ਬੰਦੇ ਨੇ, ਸੱਚੇ ਲੋਕ ਨੇ, ਉਹ ਮਰਨ ਵਾਸਤੇ ਬਣੇ ਨੇ? ਕੀ ਉਹਨਾਂ ਕੋਲ ਤਾਕਤ ਨਹੀਂ ਆ ਸਕਦੀ, ਜਾਂ ਉਹਦੀ ਵਰਤੋਂ ਨਹੀਂ ਕਰ ਸਕਦੇ? ਪਰ ਇਸ ਤਰ੍ਹਾਂ ਦੀਆਂ ਬਿਰਤੀਆਂ ਲਗਾਤਾਰ ਜਿੰਦਾ ਰਹਿੰਦੀਆਂ ਨੇ। ਅਸੀਂ ਉਹਨਾਂ ਲੋਕਾਂ ਨੂੰ ਹੀ ਬਹੁਤਾ ਤਰਜੀਹ ਦਿੰਦੇ ਹਾਂ ਜਿਹੜੇ ਸਾਨੂੰ ਬਹੁਤ ਗਰਮ ਰੱਖਦੇ ਨੇ। ਤਾਂ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸੀ ਕਿ ਇਹ ਜਿਹੜਾ ਦੋ ਤਰ੍ਹਾਂ ਦਾ ਸੁਭਾਵ ਗਿਣਿਆ ਹੈ, ਉਹਦੇ ਅੰਦਰ ਸੱਪ ਦੀ ਬਿਰਤੀ ਹੈ, ਮਾਇਆ ਦੀ ਕੁਟਲਤਾ ਚੱਲ ਹੈ, ਬੈਠਤ ਉਠਤ ਤੇ ਗੱਲ ਚੱਲ ਰਹੀ ਸੀ ਹੰਕਾਰ ਦੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੰਕਾਰ ਹੈ ਦੋ ਤਰ੍ਹਾਂ ਦਾ, ਇੱਕ ਤਾਂ ਹੈ ਜਿਵੇਂ ਪੈਰ ਵਿੱਚ ਕੰਡਾ ਚੁੱਭ ਗਿਆ ਤੇ ਬਾਹਰ ਵੀ ਚੁੱਭਿਆ ਰਿਹਾ ਤੇ ਅੰਦਰ ਵੀ, ਸੌਖਾ ਹੈ ਬਾਹਰੋਂ ਫੜਾਂਗੇ ਤੇ ਕੱਢ ਦਿਆਂਗੇ ਨਿਕਲ ਜਾਏਗਾ, ਪਰ ਇੱਕ ਉਹ ਕੰਡਾ ਹੈ ਜਿਹੜਾ ਵਿੱਚ ਟੁੱਟ ਜਾਂਦਾ ਹੈ, ਉਹਨੂੰ ਕਿਹਾ ਕਿ ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹੋਂ ਮੈਂ ਕੰਡਾ ਹੈ, ਉਹਨਾਂ ਦੇ ਵਿੱਚ ਕੰਡਾ ਰਹਿ ਗਿਆ। ਤਾਂ ਇੱਕ ਹੈ ਹੰਕਾਰ, ਇੱਕ ਹੈ ਮਾਣ, ਇੱਕ ਹੈ ਬਾਹਰ ਦਾ ਬੁਖਾਰ, ਇੱਕ ਹੈ ਅੰਦਰ ਦਾ ਬੁਖਾਰ, ਤੇ ਉਸ ਅੰਦਰ ਦੇ ਕੰਡੇ ਨੂੰ ਕੱਢਣ ਵਾਸਤੇ ਕੋਈ ਕੰਡਾ ਹੀ ਚਾਹੀਦਾ ਹੈ ਜਿਹਦੇ ਨਾਲ ਉਹਨੂੰ ਖਿੱਚਿਆ ਜਾਏ, ਬਾਹਰ ਕੱਢਿਆ ਜਾਏ ਤਾਂ ਦਰਦ ਹਟੇ। ਤਾਂ ਇਹ ਜਿਹੜੀ ਮਾਣ ਦੀ ਬਿਰਤੀ ਮੈਂ ਬੇਨਤੀ ਕਰ ਰਿਹਾ ਸਾਂ, ਕਰਮ ਖੰਡ ਕੀ ਹੈ ਜਿਹੜਾ ਅੱਜ ਦਾ ਚੌਥਾ ਖੰਡ ਹੈ, ਕਿ ਜਦੋਂ ਬੰਦਾ ਇਸ ਦੁਨੀਆ ਵਿੱਚ ਅੱਗੇ ਤੁਰਦਾ ਹੈ ਸ਼ਕਤੀਆਂ ਤੇ ਉਹਦੇ ਕੋਲ ਆਉਂਦੀਆਂ ਨੇ, ਤੇ ਸਤਿਗੁਰਾਂ ਨੇ ਤਾਂ ਕਿਹਾ ਕਿ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਸੇਵਾ ਕਰੇ ਪਰ ਕਾਮਨਾ ਤੋਂ ਰਹਿਤ ਹੋ ਕੇ ਕਰਦਾ ਹੈ, ਕਾਮਨਾ ਕੋਈ ਨਹੀਂ, ਸੇਵਾ ਹੈ ਮੰਗ ਕੋਈ ਨਹੀਂ, ਜੋ ਮਿਲਦਾ ਪ੍ਰਵਾਨ, ਜੋ ਨਹੀਂ ਮਿਲਦਾ ਉਹ ਵੀ ਪ੍ਰਵਾਨ। ਤਾਂ ਜਦੋਂ ਇਹ ਸ਼ਕਤੀ ਇਕੱਠੀ ਹੁੰਦੀ ਜਾਂਦੀ ਤੇ ਇੱਕ ਦਿਨ ਸ਼ਕਤੀ ਬੜਾ ਵੱਡਾ ਰੂਪ ਧਾਰਨ ਕਰ ਜਾਂਦੀ ਹੈ, ਫਿਰ ਤਾਕਤ ਦਾ ਕੋਈ ਅੰਤ ਨਹੀਂ ਰਹਿੰਦਾ। ਨਿਸ਼ਕਾਮ ਹੋ ਕੇ ਕਰਨਾ, ਸੇਵਾ ਕਰਤ ਹੋਏ ਨੇਕਾਮੀ, ਕਰਮ ਕਰਤ ਹੋਵੇ ਨੇਕਰਮ, ਨਿਸ਼ਕਾਮਤਾ ਦੇ ਅਰਥ ਬੜੇ ਵੱਡੇ ਨੇ। ਨਿਸ਼ਕਾਮ ਅਸੀਂ ਕਹਿੰਦੇ ਹਾਂ ਨਾ ਵੀ ਆਹ ਕੰਮ ਅਸੀਂ ਨਿਸ਼ਕਾਮ ਕਰ ਰਹੇ ਹਾਂ, ਨਿਸ਼ਕਾਮ, ਨਿਸ਼ਕਾਮਤਾ ਕੀ ਹੈ? ਇੱਕ ਸੱਜਣ ਨੂੰ ਮੈਂ ਪੁੱਛਿਆ ਨਿਸ਼ਕਾਮ ਸੇਵਾ ਕੀ ਹੁੰਦੀ ਹੈ, ਨਿਸ਼ਕਾਮ ਸੇਵਾ ਕਾਹਦੀ ਹੈ? ਉਹਨਾਂ ਨੇ ਅਰਥ ਬੜੇ ਸੋਹਣੇ ਕੀਤੇ, ਕਹਿਣ ਲੱਗੇ ਜਿਹੜਾ ਬੰਦਾ ਨਿਸ਼ਕਾਮ, ਜਿਹੜਾ ਬੰਦਾ ਨਿਛ ਮਾਰਨ ਦੇ ਵੀ ਪੈਸੇ ਲੈ ਲਿਆ ਅੱਜ ਕੱਲ੍ਹ, ਉਹਨੂੰ ਕਹਿੰਦੇ ਨਿਸ਼ਕਾਮ। ਇਸ ਤਰ੍ਹਾਂ ਦੇ ਐਨ ਕੀਰਤਨ ਹੋ ਰਿਹਾ ਸੀ, ਮੈਂ ਸੁਣਿਆ ਤਾਂ ਬੜਾ ਆਨੰਦ ਆਇਆ। ਅੱਧੇ ਘੰਟੇ ਦਾ ਸਮਾਂ ਸੀ, ਉਹਨਾਂ ਨੇ ਕਿਹਾ ਜੀ ਇੱਕ ਛੋਟਾ ਜਿਹਾ ਸ਼ਬਦ ਤੁਸੀਂ ਪੜ੍ਹਦੇ ਹੁੰਦੇ ਇਹ ਸੁਣਾ ਦਿਓ। ਪਿੱਛੋਂ ਸੰਗਤ ਨੇ ਸਿਫਾਰਿਸ਼ ਕਰ ਦਿੱਤੀ ਤਾਂ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਇੱਕ ਸ਼ਬਦ ਸੁਣਨਾ ਹੈ ਅਤੇ 5000 ਹੋਰ, ਇੱਕ ਸ਼ਬਦ ਦਾ 5 ਮਿੰਟ ਲੱਗਣੇ ਨੇ। ਤਾਂ ਨਿਸ਼ਕਾਮਤਾ ਦੇ ਅਰਥ ਇੱਥੇ ਮਾਇਆ ਤੱਕ ਸੀਮਿਤ ਨਹੀਂ ਹਨ, ਬੜੀ ਦੂਰ ਜਾ ਕੇ ਖਤਮ ਹੁੰਦੇ ਨੇ, ਬੜੀ ਦੂਰ ਜਾ ਕੇ ਮਿਟਦੇ ਨੇ। ਕੀ ਬੰਦਾ ਇੱਕ ਬੰਦਾ ਮਾਇਆ ਨਹੀਂ ਲੈ ਰਿਹਾ, ਹੋਰ ਬੜੇ ਤਰੀਕੇ ਨੇ, ਬੜੇ ਢੰਗ ਨੇ ਹੋਰ ਮਾਇਆ ਇਕੱਠੀ ਕਰਨ ਦੇ। ਬਹੁਤ ਸਾਰੇ ਵਪਾਰ ਚੱਲਦੇ ਨੇ, ਬੜੇ ਬੜੇ ਲੰਬੇ ਬਿਜ਼ਨਸ ਨੇ। ਤਾਂ ਜਿਹੜਾ ਵਿਅਕਤੀ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਲੂ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ। ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਹੋ ਉਪਰ ਹੋਵਤ ਕਿਰਪਾਲ। ਐਸਾ ਮਨੁੱਖ ਜਦੋਂ ਅਕਾਲ ਪੁਰਖ ਵੱਲੋਂ ਮਿਲੀ ਹੋਈ ਸੇਵਾ ਤੇ ਸਿਮਰਨ ਦੀ ਸ਼ਕਤੀ ਦੀ ਵਰਤੋਂ ਨਹੀਂ ਕਰਦਾ ਤੇ ਉਹ ਇੱਕ ਦਿਨ ਪਹੁੰਚ ਜਾਂਦਾ ਕਰਮ ਖੰਡ ਵਿੱਚ। ਕਰਮ ਖੰਡ ਦਾ ਅਰਥ ਹੈ ਬਖਸ਼ਿਸ਼ ਦਾ ਖੰਡ। ਰੱਬ ਉਹਦੇ ਤੇ ਬੜਾ ਖੁਸ਼ ਹੋ ਜਾਂਦਾ ਵੀ ਇਹਦੇ ਕੋਲ ਬੜਾ ਕੁਝ ਹੈ, ਵਰਤੋਂ ਕੁਝ ਨਹੀਂ ਕਰ ਰਿਹਾ। ਇੰਨੀ ਸ਼ਕਤੀ ਹੈ ਕਿ ਹੁਣੇ ਕਵੇ ਮੂੰਹ ਤੋਂ ਤੇ ਹੁਣੇ ਹੋ ਜਾਏ। ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਸਿੱਖ ਗੁਰੂ ਕੋਲੋਂ ਮੰਗਦਾ, ਮੰਗਣ ਦਾ ਫਰਕ ਬੜਾ ਹੈ। ਜ਼ਰੂਰੀ ਨਹੀਂ ਉਹ ਮੰਗ ਰਿਹਾ ਤੇ ਇਹ ਕਹਿ ਰਿਹਾ ਵੀ ਜ਼ਰੂਰ ਪੂਰੀ ਕਰੋ। ਬੜੀਆਂ ਫਾਰਮੈਲਿਟੀਆਂ ਨੇ, ਬੜਾ ਕੁਝ ਹੈ ਸੰਸਾਰ ਦੇ ਵਿੱਚ, ਮੰਗਣਾ ਪੈਂਦਾ ਪਰ ਚਾਹੀਦਾ ਨਹੀਂ ਹੁੰਦਾ। ਉਹਨੂੰ ਕਹਿੰਦੇ ਨੇ ਜਿਵੇਂ ਕੋਈ ਵੱਡਾ ਮਨੁੱਖ ਸਿਫਾਰਿਸ਼ ਕਰਦਾ ਕਿਸੇ ਦੀ ਤੇ ਉਹਦੇ ਦੋ ਸਾਈਨ ਹੁੰਦੇ ਨੇ, ਦੋ ਸਾਈਨ। ਉਹਨੇ ਜਿੱਥੇ ਅੱਗੇ ਸਿਫਾਰਿਸ਼ ਕਰਨੀ ਹੈ ਉਹਨੂੰ ਉਹਨੇ ਦੱਸਿਆ ਹੁੰਦਾ ਵੀ ਜਦੋਂ ਕੰਮ ਕਰਨਾ ਹੈ ਉਦੋਂ ਇਹ ਸਾਈਨ ਹੋਣਗੇ ਮੇਰੇ, ਇਸ ਢੰਗ ਨਾਲ ਕਰਾਂਗਾ, ਤੇ ਜਦੋਂ ਨਹੀਂ ਕਰਨਾ ਉਦੋਂ ਦੂਜੇ ਢੰਗ ਦੇ ਹੋਣਗੇ। ਇਹ ਤਰੀਕਾ ਹੈ ਨਾ, ਤੁਸੀਂ ਕੰਮ ਕਰਾਉਣ ਵਾਸਤੇ ਜਾਂਦੇ ਹੋ ਲੀਡਰ ਸੱਜਣਾ ਦੇ ਕੋਲ, ਅਸੀਂ ਖੁਸ਼ ਹੋ ਜਾਂਦੇ ਹਾਂ ਜੀ ਉਹਨੇ ਤਾਂ ਸਾਈਨ ਕਰ ਦਿੱਤੇ ਜੀ, ਅੱਗੇ ਭੇਜ ਦਿੱਤਾ ਵੀ ਤੁਹਾਡਾ ਕੰਮ ਹੋ ਜਾਏਗਾ। ਪਰ ਅੱਗੇ ਜਦੋਂ ਗਿਆ ਉਹਨੇ ਕੰਮ ਕਿਉਂ ਨਹੀਂ ਕੀਤਾ? ਉਹ ਕੰਮ ਉਹਨੇ ਤਾਂ ਨਹੀਂ ਕੀਤਾ ਵੀ ਸਾਈਨ ਕਰਨ ਵਿੱਚ ਫਰਕ ਸੀ ਕਿਤੇ, ਲੱਗ ਮਾਤਰ ਉਹ ਕੋਡ ਵਰਡ ਦਿੱਤਾ ਹੋਇਆ ਸੀ ਵੀ ਜਦੋਂ ਆ ਜਿਹੜਾ ਕੰਨਾ ਇੱਧਰ ਦਾ ਹੋਇਆ ਨਾ ਉਦੋਂ ਕੰਮ ਨਹੀਂ ਕਰਨਾ। ਤਾਂ ਗੁਰਸਿੱਖ ਜਿਹੜਾ ਗੁਰੂ ਕੋਲੋਂ ਮੰਗਦਾ ਵੀ ਹੈ ਉਹ ਸਿਰਫ ਅਰਦਾਸ ਹੈ ਕਿ ਇਹਨੂੰ ਕਰਨਾ ਹੈ ਕਿ ਨਹੀਂ ਕਰਨਾ ਹੈ, ਗੁਰੂ ਨੂੰ ਪਤਾ ਹੈ। ਤਾਂ ਜਿਹੜਾ ਇਸ ਦੁਨੀਆਂ ਦੇ ਵਿੱਚ ਰੱਬ ਵੱਲੋਂ ਮਿਲੀ ਹੋਈ ਬਖਸ਼ਿਸ਼ ਦੀ ਆਪਣੇ ਸਵਾਰਥਾਂ ਵਾਸਤੇ ਵਰਤੋਂ ਨਹੀਂ ਕਰਦਾ ਤੇ ਇੱਕ ਦਿਨ ਅਕਾਲ ਪੁਰਖ ਉਹਦੇ ਉੱਤੇ ਬੜਾ ਖੁਸ਼ ਹੋ ਜਾਂਦਾ, ਉਹ ਚਲਾ ਜਾਂਦਾ ਫਿਰ ਕਰਮ ਖੰਡ ਵਿੱਚ, ਬਖਸ਼ਿਸ਼ ਦੇ ਖੰਡ ਵਿੱਚ। ਉਹਦੇ ਉੱਤੇ ਫਿਰ ਬਖਸ਼ਾਂ ਦਾ ਮੀਂਹ ਪੈ ਜਾਂਦਾ ਹੈ, ਸਾਰੀਆਂ ਸ਼ਕਤੀਆਂ ਸਾਰੀਆਂ ਤਾਕਤਾਂ ਉਹਨੂੰ ਬਖਸ਼ ਦਿੰਦਾ। ਉਸੇ ਵਾਸਤੇ ਇਹ ਬਚਨ ਕੀਤੇ ਨੇ ਕਿ ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ। ਤਤਕਾਲ ਦਾ ਮਤਲਬ ਉਸੇ ਵੇਲੇ, ਇੱਕ ਮਿੰਟ ਵੀ ਨਹੀਂ ਲੱਗਣਾ, ਉਸੇ ਵੇਲੇ ਹੋ ਸਕਦਾ। ਤਤਕਾਲ ਹੋਏ ਆਵੇ ਜਾਂ ਬਚਨ ਕੀਤੇ ਕਿ ਜਾਂ ਕਾ ਕਹਿਆ ਦਰਗਹਿ ਚੱਲੇ, ਜੋ ਕੁਝ ਕਵੇ ਹੋ ਜਾਏਗਾ, ਬਿਲਕੁਲ ਹੈ। ਪਰ ਇੱਥੇ ਸਤਿਗੁਰਾਂ ਨੇ ਫਿਰ ਸੁਚੇਤ ਕਰ ਦਿੱਤਾ, ਕਹਿਣ ਲੱਗੇ ਕਰਮ ਖੰਡ ਕੀ ਬਾਣੀ ਜ਼ੋਰ। ਜਿਹੜਾ ਮਨੁੱਖ ਕਰਮ ਖੰਡ ਵਿੱਚ ਚਲਾ ਗਿਆ ਉਹਦੀ ਬਾਣੀ ਵਿੱਚ ਜ਼ੋਰ ਆ ਜਾਂਦਾ, ਉਹਦੀ ਸ਼ਕਤੀ ਵਿੱਚ ਤਾਕਤ ਆ ਜਾਂਦੀ ਹੈ, ਉਹ ਜੋ ਕੁਝ ਕਵੇਗਾ ਹੁੰਦਾ। ਇੱਕ ਇਹ ਵੀ ਹੈ, ਦੋ ਤਰ੍ਹਾਂ ਦੀ ਇਹ ਬਾਣੀ ਹੈ ਧਿਆਨ ਦੇਣਾ, ਮੂੰਹ ਤੋਂ ਕੁਝ ਕਹਿਣਾ ਤੇ ਹੋ ਜਾਣਾ। ਇਹ ਤਾਂ ਬੜਾ ਪਹਿਲਾਂ ਹੀ ਵਾਪਰਨ ਲੱਗ ਪੈਂਦਾ ਪਰਮਾਰਥ ਵਿੱਚ, ਬਹੁਤ ਪਹਿਲਾਂ ਸ਼ਬਦ ਸੱਚ ਹੋਣੇ, ਇਸ ਲਈ ਉਹਨੂੰ ਬੜਾ ਧਿਆਨ ਰੱਖਣਾ ਪੈਂਦਾ। ਕਬੀਰ ਜੀ ਜਦੋਂ ਇਸ ਦਸ਼ਾ ਵਿੱਚ ਆਏ ਨਾ, ਹਰ ਇੱਕ ਭਗਤ ਤੇ ਆਉਂਦੀ ਹੈ, ਬੰਦਗੀ ਕਰਦਿਆਂ ਕਰਦਿਆਂ ਇੱਥੇ ਆਏ ਤੇ ਜਦੋਂ ਵਾਪਰਦਾ ਉੱਥੇ ਪਤਾ ਥੋੜੀ ਲੱਗਦਾ, ਕਿਤੇ 2-4 ਵਾਰੀ ਕਹਿ ਦਿੱਤਾ ਕਿਸੇ ਨੂੰ ਹੋ ਗਿਆ ਉਸੇ ਵੇਲੇ, ਤਾਂ ਬਾਅਦ ਵਿੱਚ ਖਬਰ ਮਿਲੀ ਕਿ ਹੁਣ ਦੇਖ ਕੇ ਬੋਲਣਾ ਥੋੜੇ ਜਿਹਾ ਸੰਭਲ ਕੇ, ਕਿਉਂਕਿ ਉਸੇ ਵੇਲੇ ਹੁੰਦਾ। ਤਾਂ ਉਹਨਾਂ ਨੂੰ ਬੜਾ ਸੁਚੇਤ ਰਹਿਣਾ ਪੈਂਦਾ, ਵੇਖ ਕੇ ਬੜੇ ਧਿਆਨ ਨਾਲ ਕਿਤੇ ਉਸ ਰੱਬ ਦੀ ਚੱਲਦੀ ਹੋਈ ਕੁਦਰਤ ਵਿੱਚ ਮੈਂ ਦਖਲ ਨਾ ਦੇ ਦਿਆਂ। ਤਾਂ ਉਹਨਾਂ ਨੇ ਇੱਕ ਸਲੋਕ ਵੀ ਉਚਾਰਿਆ, ਕਹਿਣ ਲੱਗੇ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਹਾਏ। ਜਿਨ੍ਹਾਂ ਦੇ ਵਿੱਚ ਕੋਈ ਇਹ ਕਰਮ ਖੰਡ ਕੀ ਬਾਣੀ ਜ਼ੋਰ ਨਹੀਂ ਆਈ, ਆਰਾਮ ਵਿੱਚ ਨੇ, ਕੋਈ ਚਿੰਤਾ ਨਹੀਂ, ਜੋ ਮਰਜ਼ੀ ਬੋਲੀ ਜਾਣ, ਕਿਉਂਕਿ ਉਹਦਾ ਕੋਈ ਅਰਥ ਨਹੀਂ। ਪਰ ਹਮੂ ਜੋ ਬੂਝਾ ਬੂਝਣਾ, ਅਸੀਂ ਇੱਕ ਗੱਲ ਬੁੱਝ ਲਈਏ ਪੂਰੀ ਪਰੀ ਬੁਲਾਏ ਤੇ ਗਲ ਵਿੱਚ ਬੁਲਾ ਪੈ ਗਈ। ਕਾਹਦੀ ਬੁਲਾ ਇਹ ਪੈ ਗਏ ਵੀ ਹੁਣ ਧਿਆਨ ਰੱਖਣਾ ਪੈਂਦਾ ਹੈ, ਕਿਤੇ ਇੱਧਰ ਉੱਧਰ ਨਾ ਹਿੱਲ ਜਾਏ ਕੁਝ। ਤਾਂ ਉਹਨਾਂ ਦੇ ਬਚਨ ਸੱਤ ਹੋ ਜਾਣੇ, ਇਹ ਤਾਂ ਆਰੰਭ ਵਿੱਚ ਹੀ ਹੋ ਜਾਂਦਾ ਹੈ। ਇੱਕ ਦੂਸਰਾ ਹੈ ਕਿ ਕਰਮ ਖੰਡ ਕੀ ਬਾਣੀ ਜ਼ੋਰ, ਉਦੋਂ ਸ਼ਬਦਾਂ ਵਿੱਚ ਤਾਕਤ ਆਉਂਦੀ ਹੈ। ਉਦੋਂ ਜਿਹੜੇ ਸ਼ਬਦ ਨੇ ਉਹ ਚੇਤਨਾ ਨੂੰ ਬਦਲ ਕੇ ਰੱਖ ਦੇਣਗੇ, ਜਿਹਨਾਂ ਦੇ ਉੱਤੇ ਵਰਗ ਹੈ। ਅੱਖਰ ਹੋਰ ਚੀਜ਼ ਨੇ, ਅੱਖਰ ਤੇ ਇੱਕ ਇੱਕ ਘੰਟਾ ਬੋਲੀ ਜਾਓ ਕਿਸੇ ਦਾ ਕੁਝ ਨਹੀਂ ਬਣਦਾ। ਆਹ ਬਹੁਤੇ ਅੱਖਰ ਨੇ ਜਿਹੜੇ ਅਸੀਂ ਬੋਲ ਰਹੇ ਹਾਂ, ਅੱਖਰ ਨੇ, ਭਾਸ਼ਾ ਹੈ, ਬੋਲੀ ਜਾ ਰਹੇ ਹਾਂ। ਪਰ ਜਦੋਂ ਇਹ ਕਿਤੇ ਸ਼ਬਦ ਜਿਹੜਾ ਨਾ ਪਿਛਲੇ ਸ਼ਬਦ ਨਾਲ ਮਿਲ ਗਿਆ ਤਾਂ ਖਿੱਚ ਕੇ ਲੈ ਜਾਏਗਾ ਕਿਸੇ ਹੋਰ ਦੁਨੀਆ ਦੇ ਵਿੱਚ, ਧੋ ਕੇ ਲੈ ਜਾਏਗਾ। ਤਾਂ ਇਸ ਬਾਣੀ ਦੀ ਸ਼ਕਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਗੁਰਮਤਿ ਵਿੱਚ, ਦੂਸਰੀ ਦੀ ਨਹੀਂ। ਦੂਸਰੀ ਦੀ ਇਜਾਜ਼ਤ ਨਹੀਂ ਕਿ ਤੁਸੀਂ ਕੁਝ ਕਹੋ ਕਿਸੇ ਨੂੰ ਉਹਦਾ ਕੰਮ ਹੋ ਜਾਏ, ਉੱਥੇ ਸਿਰਫ ਅਰਦਾਸ ਹੈ ਕਿ ਤੁਸੀਂ ਅਰਦਾਸ ਕਰ ਸਕਦੇ ਹੋ। ਉਹ ਕਰਨਾ ਕਿ ਨਹੀਂ ਕਰਨਾ ਉਹ ਕੰਮ ਗੁਰੂ ਜਾਣੇ। ਪਰ ਇੱਕ ਸ਼ਕਤੀ ਬਖਸ਼ਿਸ਼ ਕੀਤੀ, ਉਹ ਸ਼ਕਤੀ ਹੈ ਕਿ ਇਸ ਤਾਕਤ ਦੀ ਵਰਤੋਂ ਕਰ ਕਿਸੇ ਨੂੰ ਸਿੱਧੇ ਰਾਹ ਤੇ ਪਾ ਦੇ, ਤਾਂ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ। ਉਹ ਸ਼ਕਤੀ ਨੂੰ ਡਿਵੈਲਪ ਕਰਕੇ ਦੂਸਰੇ ਪਾਸੇ ਲਾਇਆ ਜਾ ਸਕਦਾ ਹੈ। ਇਹਦੇ ਉੱਤੇ ਬੜੀ ਸੁੰਦਰ ਇੱਕ ਉਦਾਹਰਣ ਹੈ ਕਿ ਇੱਕ ਬੇੜੀ ਦੇ ਅੰਦਰ ਫਕੀਰ ਤੁਰਿਆ ਜਾਂਦਾ ਹੈ, ਬੈਠਾ ਹੈ, ਸਿਰ ਤੋਂ ਗੰਜਾ ਸੀ, ਤਾਂ ਕੁਝ ਆਪ ਹੁਦਰੇ ਨੌਜਵਾਨ ਉਹਦੇ ਵਿੱਚ ਬੈਠੇ ਵੇਖ ਕੇ ਹੱਸਦੇ ਨੇ, ਮਖੌਲ ਕਰਦੇ ਨੇ ਵੀ ਸਾਧ ਜਿਹੜਾ ਬਹੁਤ ਮੋਟਾ ਹੈ, ਸਿਰ ਵੀ ਗੰਜਾ ਹੈ, ਹੈ ਸੀ ਪੂਰਾ ਭਾਂਡਾ, ਬਖਸ਼ਿਸ਼ ਸੀ ਉਹਦੇ ਅੰਦਰ, ਕੁਝ ਵੀ ਕਰ ਸਕਦਾ ਸੀ। ਤਾਂ ਜਦੋਂ ਉਹ ਬੈਠੇ ਰਹੇ ਤੇ ਦਰਿਆ ਦੇ ਅੱਧ ਕੁਝ ਵੇੜੀ ਗਈ, ਉਹਦਾ ਇੱਕ ਨਾਲ ਸ਼ਾਗਿਰਦ ਸੀ, ਇੱਕ ਚੇਲਾ ਸੀ, ਬਾਕੀ ਪੰਜ ਸੱਤ ਜਿਹੜੇ ਮਖੌਲੀਏ ਇਕੱਠੇ ਹੋਏ, ਉਹਨਾਂ ਵਿੱਚੋਂ ਇੱਕ ਦੋ ਨੇ ਹੋਰ ਹਿੰਮਤ ਕਰ ਲਈ, ਅੱਗੇ ਹੋ ਕੇ ਉਹਦੇ ਸਿਰ ਦੇ ਵਿੱਚ ਹੱਥ ਮਾਰਿਆ। ਸਿਰ ਜਿਹੜਾ ਨੰਗਾ ਸੀ, ਸਿਰ ਤੇ ਕੇਸ ਨਹੀਂ ਸਨ, ਉਮਰ ਜ਼ਿਆਦੇ ਹੋ ਗਈ ਸੀ, ਪਰ ਉਹ ਬਿਲਕੁਲ ਸ਼ਾਂਤ, ਬਿਲਕੁਲ ਬੈਠਾ ਹੋਇਆ। ਪਿੱਛੇ ਵੇਖ ਕੇ ਥੋੜਾ ਜਿਹਾ ਉਹਨਾਂ ਇਸ਼ਾਰਾ ਕਰ ਦਿੱਤਾ ਵੀ ਨਾ, ਰਹਿਣ ਦਿਓ। ਉਹ ਜਿਹੜਾ ਸ਼ਾਗਿਰਦ ਸੀ ਉਹ ਜਾਣਦਾ ਸੀ ਉਹਨੂੰ ਵੀ ਇਹ ਕੁਝ ਵੀ ਕਰ ਸਕਦਾ ਹੈ, ਕੁਝ ਵੀ ਕਰ ਸਕਦਾ, ਕਿਉਂਕਿ ਜਿਹੜਾ ਸੰਤ ਹੈ ਨਾ, ਬ੍ਰਹਮ ਗਿਆਨੀ, ਆਹ ਜਿਹੜੇ ਪੰਜ ਤੱਤ ਨੇ ਉਹਦੇ ਕੰਟਰੋਲ ਵਿੱਚ ਆ ਜਾਂਦੇ ਨੇ। ਖਿਆਲ ਰੱਖਣਾ ਕਿਵੇਂ ਕੰਮ ਕਰਦੇ ਨੇ, ਪੰਜ ਤੱਤ ਨੇ ਨਾ, ਆ ਪਵਨ, ਪਾਣੀ, ਅੱਗ, ਆਕਾਸ਼, ਮਿੱਟੀ। ਆ ਤੁਸੀਂ ਵੇਖਦੇ ਹੋ ਨਾ, ਥੋੜ੍ਹੀ ਜਿਹੀ ਪਵਨ ਤੇਜ਼ ਹੋਵੇ, ਥੋੜ੍ਹੀ ਜਿਹੀ ਹਨੇਰੀ ਵੱਗੇ, ਸਭ ਕੁਝ ਇੱਧਰ ਉੱਧਰ ਪੁੱਟ ਕੇ ਸੁੱਟ ਦਿੰਦੀ ਹੈ। ਤਾਂ ਇਹਦੀ ਸੰਪੂਰਨ ਸ਼ਕਤੀ ਉਹਦੇ ਹੱਥਾਂ ਵਿੱਚ ਹੈ, ਉਹਦੀ ਵਰਤੋਂ ਕਰ ਸਕਦਾ, ਪਾਣੀ ਦੀ ਵਰਤੋਂ ਕਰ ਸਕਦਾ, ਅਗਨੀ ਦੀ ਕਰ ਸਕਦਾ, ਜੋ ਮਰਜ਼ੀ ਕਰ ਲਵੇ। ਤਾਂ ਜਿਹੜਾ ਉਹਦਾ ਸ਼ਾਗਿਰਦ ਸੀ ਉਹਨੂੰ ਪਤਾ ਸੀ ਵੀ ਇਹ ਸਾਧ ਕਿਵੇਂ ਦਾ ਹੈ, ਐਵੇਂ ਨਹੀਂ, ਇਹਦੇ ਅੰਦਰ ਸ਼ਕਤੀ ਭਰੀ ਹੋਈ ਹੈ, ਹੁਣ ਇਹ ਚਾਹੇ ਕੁਝ ਵੀ ਕਰ ਸਕਦਾ ਇਹਨਾਂ ਨੂੰ ਮਖੌਲੀਆਂ ਦੇ ਨਾਲ। ਬੜੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਉਂਦਾ ਹੀ ਹੈ ਕਿ ਦੁਰਬਾਸ਼ਾ ਸਿਉਂ ਕਰਤ ਠਗੌਰੀ, ਯਾਦਵ ਇਹ ਫਲ ਪਾਏ। ਕ੍ਰਿਸ਼ਨ ਜੀ ਜਿਹੜੇ ਨੇ ਯਾਦਵ ਕੁਲ ਦੇ ਵਿੱਚੋਂ ਸਨ, ਤੇ ਉਹਨਾਂ ਦੇ ਕੁਲ ਦੇ ਬੱਚਿਆਂ ਨੇ, ਲੜਕਿਆਂ ਨੇ ਮਖੌਲ ਕੀਤਾ ਸੀ ਦੁਰਬਾਸ਼ਾ ਰਿਸ਼ੀ ਨੂੰ, ਬੜਾ ਵੱਡਾ ਮਖੌਲ ਕੀਤਾ ਕਿ ਉਹ ਇੱਕ ਲੜਕੇ ਦੇ ਪੇਟ ਦੇ ਉੱਤੇ ਬਰਤਨ ਬੰਨ ਕੇ ਲੈ ਗਏ, ਇਸਤਰੀਆਂ ਵਾਲੇ ਕੱਪੜੇ ਪਵਾ ਕੇ ਦੁਰਬਾਸ਼ਾ ਬੈਠਾ ਸੀ, ਤੇ ਬਰਤਨ ਬੰਨਿਆ, ਬੀਬੀਆਂ ਵਾਲੇ ਕੱਪੜੇ ਪੈ ਨਾਲ ਹੈ, ਉਹਦੇ ਸਾਹਮਣੇ ਜਾ ਕੇ ਉਹ ਬਰਤਨ ਸੀ ਕਹਿਣ ਦਾ, ਕਹਿਣ ਦਾ ਭਾਂਡਾ ਸੀ, ਇਹਨੂੰ ਕਹਿਹਾਂ ਕਹਿੰਦੇ ਨੇ। ਸਾਹਮਣੇ ਜਾ ਕੇ ਉਸ ਲੜਕੇ ਨੂੰ ਕਰ ਦਿੱਤਾ, ਗਾਵਾਂ ਚਾਰਦੇ ਸੀ ਉੱਥੇ, ਮਖੌਲ ਸੁੱਜਿਆ ਵੀ ਇਹ ਸਾਧੂ ਕਈ ਦਿਨ ਤੋਂ ਇੱਥੇ ਬੈਠਾ, ਇਹਨੂੰ ਥੋੜ੍ਹਾ ਜਿਹਾ ਮਖੌਲ ਕਰੀਏ। ਬੰਨ ਕੇ ਲੈ ਕੇ ਚਲੇ ਗਏ, ਉਹਦੇ ਸਾਹਮਣੇ ਕੀਤਾ, ਉਹਨੇ ਅੱਖਾਂ ਖੋਲੀਆਂ। ਦੁਰਬਾਸ਼ਾ ਤਪੀਸਰ ਸੀ, ਬੜਾ ਤਕੜਾ, ਸ਼ਕਤੀਆਂ ਸਨ। ਉਹਨੂੰ ਮਖੌਲ ਨਾਲ ਕਹਿੰਦੇ ਨੇ ਵੀ ਇਸ ਬੀਬੀ ਦੇ ਘਰ ਵਿੱਚ ਲੜਕਾ ਜਨਮ ਲਏਗਾ ਕਿ ਲੜਕੀ ਹੈ, ਤੇ ਉਹ ਲੜਕਾ ਸੀ। ਪਖੰਡ ਕੀਤਾ, ਮਖੌਲ ਕੀਤਾ, ਉਹਨੇ ਵੇਖ ਲਿਆ, ਦ੍ਰਿਸ਼ਟੀ ਪੈ ਗਈ, ਵੇਖ ਲਿਆ ਵੀ ਇਹ ਕੀ ਹੈ, ਮਖੌਲ ਕਰ ਰਹੇ ਨੇ। ਉਹਦੀ ਰਸਨਾ ਖੁੱਲੀ ਜਿਹੜੀ ਕਈ ਸਾਲਾਂ ਤੋਂ ਬੰਦ ਸੀ। ਕਹਿਣ ਲੱਗਾ, ਇਹਦੇ ਘਰ ਵਿੱਚ ਉਹ ਪੈਦਾ ਹੋਏਗਾ ਜਿਹੜਾ ਤੁਹਾਡੀ ਯਾਦਵਾਂ ਦੀ ਕੁਲ ਦਾ ਨਾਸ ਕਰ ਦੇਗਾ। ਸ਼ਬਦ ਸੀ, ਸਭ ਕੁਝ ਬੰਨ ਕੇ ਰੱਖ ਦਿੱਤਾ, ਹੁਣ ਕੌਣ ਹੱਲ ਕਰੇਗਾ ਉਹਦਾ? ਕ੍ਰਿਸ਼ਨ ਜੀ ਵੀ ਨਹੀਂ ਕਰ ਸਕਦੇ, ਕ੍ਰਿਸ਼ਨ ਤੋਂ ਵੀ ਉਹਦਾ ਹੱਲ ਨਹੀਂ ਹੋਇਆ, ਇਹ ਖਿਆਲ ਰੱਖਣਾ। ਤਾਂ ਜਦੋਂ ਜਾ ਕੇ ਕ੍ਰਿਸ਼ਨ ਨੂੰ ਕਿਹਾ ਵੀ ਇਹ ਤਾਂ ਉਹਨੇ ਗੱਲ ਕਹਿ ਦਿੱਤੀ ਹੈ ਦੁਰਬਾਸ਼ਾ ਨੇ, ਉਹਨੇ ਕਿਹਾ ਵੀ ਪੂਰਾ ਹੋਏਗਾ ਹੁਣ, ਇਹ ਨਹੀਂ ਟਲ ਨਹੀਂ ਸਕਦਾ। ਤਾਂ ਬੜਾ ਸੋਚ ਵਿਚਾਰ ਤੋਂ ਬਾਅਦ ਕ੍ਰਿਸ਼ਨ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਇੱਕ ਤਰੀਕਾ ਹੈ ਵੀ ਇਸ ਭਾਂਡੇ ਨੂੰ ਕਿਸੇ ਪੱਥਰ ਦੇ ਉੱਤੇ ਘਸਾ ਘਸਾ ਕੇ ਤੇ ਪਾਣੀ ਵਿੱਚ ਸਿੱਟ ਦਿਓ, ਸ਼ਾਇਦ ਬਚ ਜਾਓ ਤੁਸੀਂ। ਤਾਂ ਉਹਨਾਂ ਲੜਕਿਆਂ ਨੇ ਕਈ ਮਹੀਨੇ ਲਾ ਕੇ ਉਹਨੂੰ ਪੱਥਰ ਤੇ ਘਸਾਇਆ, ਔਰ ਪੱਥਰ ਤੇ ਘਸਾ ਕੇ ਥੱਲੇ ਪਾਣੀ ਸੀ ਉਹਦੇ ਵਿੱਚ ਸਿੱਟਦੇ ਰਹੇ, ਸਾਰਾ ਘਸ ਗਿਆ, ਥੋੜੀ ਜਿਹੀ ਚਿੱਪਰ ਰਹਿ ਗਈ, ਬਿਲਕੁਲ ਛੋਟੀ ਜਿਹੀ, ਜਿਹੜੀ ਘਸ ਨਹੀਂ ਸਕਦੀ, ਉਹਨੂੰ ਘਸਾਇਆ ਨਹੀਂ ਸੀ ਜਾ ਸਕਦਾ। ਤਾਂ ਜਦੋਂ ਥੋੜੀ ਜਿਹੀ ਰਹਿ ਗਈ ਤੇ ਅਣਗਹਿਲੀ ਕਰ ਦਿੱਤੀ ਉਹਦੀ, ਗਾਫਲਤਾ ਵਿੱਚ ਚਲੇ ਗਏ। ਕਹਿਣ ਲੱਗੇ ਇਹਨੇ ਕੀ ਵਿਗਾੜਨਾ, ਸਿੱਟੋ ਪਾਣੀ ਵਿੱਚ, ਨਿਬੇੜੋ ਕੰਮ। ਉਹ ਪਾਣੀ ਵਿੱਚ ਛੋਟੀ ਜਿਹੀ ਚਿੱਪਰ ਸਿੱਟ ਦਿੱਤੀ, ਥੱਲੇ ਕੋਈ ਮੱਛੀ ਸੀ ਉਹ ਖਾ ਗਈ। ਉਹ ਜਿਹੜਾ ਸ਼ਿਕਾਰੀ ਜਿਹਨੇ ਕ੍ਰਿਸ਼ਨ ਨੂੰ ਮਾਰਿਆ ਸੀ ਤੀਰ, ਉਹ ਮੱਛੀਆਂ ਦਾ ਸ਼ਿਕਾਰੀ ਸੀ, ਉਹਨੇ ਉਹ ਮੱਛੀ ਫੜ ਲਈ। ਜਦੋਂ ਚੀਰੀ ਦੇ ਵਿੱਚੋਂ ਨਿਕਲਿਆ ਟੁਕੜਾ, ਉਹ ਟੁਕੜਾ ਨਿਕਲਿਆ, ਉਹਨੇ ਵੇਖਿਆ ਸੋਹਣਾ ਬੜਾ ਸ਼ਿਕਾਰੀ ਸੀ, ਤੀਰ ਦੇ ਅੱਗੇ ਪਰੋ ਲਿਆ, ਤੀਰ ਦੇ ਸਾਹਮਣੇ ਲਾ ਲਿਆ। ਸ਼ਿਕਾਰ ਕਰਦਾ ਕਰਦਾ ਉਧਰ ਦੂਸਰੇ ਪਾਸੇ ਉਹ ਸ਼ਬਦ ਸੀ ਵੀ ਕੁਲ ਦਾ ਨਾਸ ਹੋਣਾ, ਜਾਦਵਾਂ ਦੇ ਲੜਕੇ ਸ਼ਰਾਬ ਪੀ ਕੇ ਆਪਸ ਵਿੱਚ ਲੜ ਪਏ, ਉੱਥੇ ਦੱਬ ਸੀ ਬੜੀ ਤਿੱਖੀ ਤਲਵਾਰਾਂ ਵਰਗੀ, ਇੱਕ ਦੂਜੇ ਨੂੰ ਮਾਰ ਮਾਰ ਕੇ ਸਾਰੇ ਮਰ ਗਏ ਉੱਥੇ। ਬਾਕੀ ਬਚ ਗਿਆ ਕ੍ਰਿਸ਼ਨ। ਤਾਂ ਉਹ ਇਹ ਸਾਰਾ ਕੁਝ ਵੇਖ ਕੇ ਥੱਕ ਟੁੱਟ ਕੇ ਇੱਕ ਜੰਗਲ ਵਿੱਚ ਜਾ ਕੇ ਬੈਠਾ, ਗੋਡੇ ਉੱਤੇ ਪੈਰ ਟਿਕਾਏ। ਭਾਈ ਗੁਰਦਾਸ ਜੀ ਕਹਿੰਦੇ ਲੰਮੇ ਪੈ ਗਿਆ ਕ੍ਰਿਸ਼ਨ ਜੀ, ਗੋਡੇ ਤੇ ਦੂਸਰਾ ਪੈਰ ਰੱਖ ਲਿਆ ਤੇ ਪੈਰ ਵਿੱਚ ਪਦਮ ਸੀ ਜਿਹਦੇ ਵਿੱਚੋਂ ਚਾਨਣ ਨਿਕਲਦਾ ਸੀ। ਦੂਸਰੇ ਪਾਸੇ ਉਹ ਸੱਜਣ ਬਧਿਕ ਜਿਹੜਾ ਸ਼ਿਕਾਰੀ ਸੀ, ਉਹ ਸ਼ਿਕਾਰ ਕਰਨ ਵਾਸਤੇ ਨਿਕਲਿਆ ਉਸੇ ਜੰਗਲ ਵਿੱਚ, ਉਹ ਹੀ ਤੀਰ ਉਹਦੇ ਕੋਲ ਜਿਹਦੇ ਅੱਗੇ ਉਹ ਟੁਕੜਾ ਕਹਿਣ ਦਾ ਉਹਨੇ ਪਰੋਇਆ। ਸਾਹਮਣੇ ਵੇਖਿਆ ਵੀ ਕਿਸੇ ਹਿਰਨ ਦੀ ਅੱਖ ਹੈ, ਪੈਰ ਦੇ ਪਦਮ ਤੇ ਨਜ਼ਰ ਪਈ, ਨਿਸ਼ਾਨਾ ਸਾਧਿਆ, ਤੀਰ ਮਾਰ ਦਿੱਤਾ, ਕ੍ਰਿਸ਼ਨ ਜੀ ਨੂੰ ਤੀਰ ਲੱਗ ਗਿਆ। ਜਾ ਕੇ ਵੇਖਿਆ ਤੜਫ ਰਹੇ ਸੀ, ਖੂਨ ਨਾਲ ਲੱਥ ਪੱਥ, ਬੜਾ ਹੈਰਾਨ, ਇੰਨਾ ਵੱਡਾ ਪਾਪ ਕਰ ਲਿਆ, ਲੋਕ ਇਹਨੂੰ ਭਗਵਾਨ ਕਹਿੰਦੇ ਨੇ, ਬੜਾ ਰੋਇਆ। ਕ੍ਰਿਸ਼ਨ ਨੇ ਕਿਹਾ ਕੋਈ ਗੱਲ ਨਹੀਂ, ਤੇਰੇ ਵੱਸ ਦੀ ਗੱਲ ਨਹੀਂ, ਆਹ ਜਿਹੜਾ ਤੀਰ ਦਾ ਟੁਕੜਾ ਸੀ ਨਾ, ਇਹਨੇ ਹੀ ਸਮਾਪਤੀ ਕਰਨੀ ਸੀ। ਇਹ ਹੈ ਕਿ ਉਸ ਦੁਨੀਆਂ ਦੇ ਵਿੱਚ ਸ਼ਬਦ ਇੰਨੇ ਗਹਿਰੇ ਹੋ ਜਾਂਦੇ ਕਿ ਉਹਨਾਂ ਨੂੰ ਟਾਲਿਆ ਨਹੀਂ ਜਾ ਸਕਦਾ। ਆ ਕਈਆਂ ਨਾਲ ਵਾਪਰਦਾ, ਹੁਣ ਵੀ ਸਿੱਧੇ ਵੀ ਹੋ ਸਕਦੇ ਨੇ, ਸਿੱਧੇ ਵੀ ਲਿਜਾ ਸਕਦੇ। ਜੇ ਸਿੱਧੇ ਹੋ ਗਏ ਤੇ ਕੋਈ ਪਤਾ ਨਹੀਂ, ਬੰਦਾ ਬਿਲਕੁਲ ਬੇਵਕੂਫ ਹੋਵੇ ਬਿਲਕੁਲ, ਤਾਂ ਉਹਨੂੰ ਬਿਲਕੁਲ ਉੱਚਾ ਕਰ ਦਿੱਤਾ। ਤਾਂ ਇਹਨੂੰ ਕਹਿੰਦੇ ਕਿ ਕਰਮ ਖੰਡ ਕੀ ਬਾਣੀ ਜ਼ੋਰ। ਜਦੋਂ ਉਸ ਸਾਧੂ ਦੇ ਸ਼ਗਿਰਦ ਨੇ ਕਿਹਾ, ਜਦੋਂ ਉਸ ਬੱਚਿਆਂ ਨੇ ਮਖੌਲ ਕੀਤਾ ਬੇੜੀ ਵਿੱਚ, ਉਹਦਾ ਪ੍ਰਯੋਜਨ ਹੋਰ ਸੀ, ਦੁਰਬਾਦਸ਼ਾਹ ਦਾ ਪ੍ਰਯੋਜਨ ਹੋਰ ਸੀ। ਇਹ ਤੇ ਫਰਕ ਹੈ, ਇੱਕ ਹੁੰਦਾ ਸੰਤ, ਇੱਕ ਹੁੰਦਾ ਸਿੱਖ ਸੰਤ। ਗੁਰਬਾਣੀ ਵਿੱਚ ਨਾਮ ਆਏ ਨੇ, ਸਾਧ ਬੜੇ ਨੇ, ਬੜੇ ਬੜੇ ਵਰ ਸਰਾਫ, ਬਹੁਤ ਕੁਝ ਹੈ, ਪਰ ਕੋਈ ਸਿੱਖ ਹੋਵੇ ਤੇ ਫਿਰ ਸੰਤ ਹੋਵੇ, ਉਹਦੇ ਅਰਥ ਕੀ ਨੇ? ਉਹ ਸੰਤ ਵੀ ਹੋ ਸਕਦਾ, ਸ਼ਕਤੀਸ਼ਾਲੀ ਵੀ ਹੋ ਸਕਦਾ, ਪਰ ਫਿਰ ਵੀ ਉਹ ਸਿੱਖ ਬਣ ਕੇ ਰਹੇਗਾ, ਉਹਦੀ ਵਰਤੋਂ ਨਹੀਂ ਕਰੇਗਾ। ਇਹ ਫਰਕ ਹੈ ਸੰਤ ਵਿੱਚ ਤੇ ਸਿੱਖ ਸੰਤ ਹੋਣ ਵਿੱਚ। ਤਾਂ ਦੁਰਬਾਸ਼ਾ ਸਾਧੂ ਸੀ ਇਕੱਲਾ, ਵਰ ਸਰਾਪ ਦੇ ਦਿੱਤੇ, ਪਰ ਇੱਧਰ ਉਹ ਜਿਹੜਾ ਵਿਅਕਤੀ ਸੀ, ਭਾਵੁਕ ਸੀ, ਭਗਤ ਸੀ, ਜਿਹਦੇ ਸਿਰ ਤੇ ਮਖੌਲੀਆਂ ਨੇ ਹੱਥ ਮਾਰੇ, ਉਹਦਾ ਸ਼ਗਿਰਦ ਕਹਿੰਦਾ ਤੁਹਾਡੇ ਕੋਲ ਤੇ ਬੜੀ ਸ਼ਕਤੀ ਹੈ, ਪਲਟਾ ਦਿਓ ਬੇੜੀ, ਹੁਣੇ ਸਾਰੇ ਮਰ ਜਾਣਗੇ, ਇਹਨਾਂ ਨੇ ਮਖੌਲ ਕੀਤਾ ਤੁਹਾਨੂੰ, ਬੇੜੀ ਦਰਿਆ ਵਿੱਚ ਪਲਟਾ ਦਿਓ ਤੇ ਤੁਸਾਂ ਤੇ ਪਾਣੀ ਤੇ ਤਰ ਜਾਣਾ, ਮੈਂ ਵੀ ਨਿਕਲ ਜਾਵਾਂਗਾ। ਪਰ ਉਹਨਾਂ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਨਹੀਂ। ਜਦੋਂ ਪਾਰ ਨਿਕਲੇ ਤਾਂ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਦੋ ਚਾਰ ਸ਼ਬਦ ਕਹੇ, ਸ਼ਬਦ ਸਨ ਅੰਦਰਲੇ, ਜੀਵਨ ਬਦਲ ਗਿਆ। ਕਹਿਣ ਲੱਗੇ ਅੱਜ ਤੋਂ ਬਾਅਦ ਕਿਸੇ ਨੂੰ ਮਖੌਲ ਨਹੀਂ, ਅੱਜ ਤੋਂ ਬਾਅਦ ਕਿਸੇ ਨੂੰ ਮਸ਼ਕਰੀ ਨਹੀਂ ਕਰਨੀ, ਜੀਵਨ ਗੰਭੀਰ ਹੋ ਗਿਆ। ਉਹਨੇ ਨਾਮ ਨਾਲ ਜੋੜ ਦਿੱਤਾ ਉਹਨਾਂ ਮਖੌਲ ਕਰਨ ਵਾਲਿਆਂ ਨੂੰ। ਤਾਂ ਉਹ ਸ਼ਗਿਰਦ ਬਾਅਦ ਵਿੱਚ ਉਹਨੂੰ ਕਹਿੰਦਾ ਵੀ ਇੰਨੀ ਤਾਕਤ ਮੈਂ ਤਾਂ ਹੁੰਦਾ ਤੇ ਸਮੇਤ ਬੇੜੀ ਸਭ ਕੁਝ ਪਲਟਾ ਕੇ ਰੱਖ ਦੇਣਾ ਸੀ। ਉਹਨੇ ਕਿਹਾ ਤਾਂ ਹੀ ਤੇ ਖਾਲੀ ਹੈ ਨੀ, ਤੇ ਹੁਣ ਤੈਨੂੰ ਵੀ ਨਾ ਤਾਕਤ ਮਿਲ ਜਾਂਦੀ। ਇਹ ਪਲਟਾਉਣ ਵਾਲਿਆਂ ਤੋਂ ਰੱਬ ਵੀ ਥੋੜਾ ਜਿਹਾ ਪਾਸੇ ਰੱਖਦਾ ਹੈ, ਬੜੇ ਨੇ ਪਲਟਾਉਣ ਵਾਲੇ। ਬਹੁਤੇ ਲੋਕ ਤਾਂ ਭਗਤੀ ਇਸ ਵਾਸਤੇ ਕਰਦੇ ਵੀ ਜਿੱਦਣ ਸ਼ਕਤੀ ਆ ਗਈ ਗੁਆਂਢੀਆਂ ਨੂੰ ਨਹੀਂ ਛੱਡਣਾ, ਸਭ ਤੋਂ ਪਹਿਲਾਂ ਇਹਨਾਂ ਦਾ ਭੋਗ ਪਾਉਣਾ ਹੈ। ਤਾਂ ਦੇਣ ਵਾਲੇ ਨੂੰ ਵੀ ਪਤਾ ਹੈ ਵੀ ਕਿੰਨੀ ਕੁ ਜਰਾਂਦ ਹੈ। ਤਾਂ ਉਹਦੇ ਸ਼ਬਦ ਸਨ, ਕਹਿਣ ਲੱਗਾ ਸ਼ਬਦ ਦੇ ਦੋ ਤਰੀਕੇ ਨੇ ਵਰਤਣ ਦੇ, ਸ਼ਬਦ ਦੇ ਨਾਲ ਤੁਸੀਂ ਉਲਟ ਪੁਲਟ ਵੀ ਕਰ ਸਕਦੇ ਹੋ ਜੋ ਮਰਜ਼ੀ, ਪਰ ਜੇ ਮਰ ਵੀ ਜਾਂਦੇ ਫਿਰ ਇਹਨਾਂ ਦੀ ਆਦਤਾਂ ਇਹਨਾਂ ਨੂੰ ਜਨਮ ਦਿੰਦੀਆਂ, ਫਿਰ ਇਹ ਗਲਤੀ ਕਰਦੇ। ਪਰ ਇਹਨਾਂ ਸ਼ਬਦਾਂ ਦੇ ਨਾਲ ਹੁਣ ਇਹਨਾਂ ਦੀ ਸੁਰਤ ਬਦਲ ਗਈ ਹੈ, ਹੁਣ ਇਹ ਗਲਤੀ ਮੁੜ ਕੇ ਨਹੀਂ ਕਰਨਗੇ। ਇਸ ਕਰਕੇ ਸ਼ਬਦਾਂ ਦੀ ਵਰਤੋਂ ਕਰਕੇ ਸ਼ਬਦਾਂ ਵਿੱਚ ਤਾਕਤ ਹੁੰਦੀ ਹੈ। ਚਾਰ ਅੱਖਰ ਕਮਾਈ ਵਾਲੇ ਬੁੱਲ ਗਏ, ਬੋਲ ਦਿੱਤੇ ਤਾਂ ਉਹਨਾਂ ਨੇ ਜ਼ਿੰਦਗੀ ਤਬਦੀਲ ਕਰ ਦਿੱਤੀ। ਇਹਨੂੰ ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ, ਜਿੱਥੇ ਸ਼ਕਤੀ ਹੀ ਸ਼ਕਤੀ ਹੈ, ਤਾਕਤ ਹੀ ਤਾਕਤ ਹੈ। ਸਤਿਗੁਰੂ ਅੱਗੇ ਕਹਿੰਦੇ ਕਹਿੰਦੇ ਤਿੱਥੇ ਹੋਰ ਨਾ ਕੋਈ ਹੋਰ, ਉੱਥੇ ਹੋਰ ਹੋਰ ਐਰ ਗੈਰ ਗੈਰ ਜ਼ਿੰਮੇਵਾਰ ਵਿਅਕਤੀ ਨਹੀਂ ਜਾ ਸਕਦਾ। ਉੱਥੇ ਬੜਾ ਕੋਖ ਕੋਖ ਕੇ ਰੱਬ ਉਹਨੂੰ ਬਣਾਉਂਦਾ ਹੈ ਜਿਹਨੂੰ ਕਰਮ ਖੰਡ ਵਿੱਚ ਲੈ ਕੇ ਜਾਣਾ ਹੈ। ਔਰ ਬਾਬਾ ਫਰੀਦ ਜੀ ਨੇ ਬਚਨ ਕੀਤੇ, ਉਹ ਕਹਿੰਦੇ ਨੇ ਸਾਹਿਬ ਕੀ ਕਰ ਬੰਦਗੀ, ਦਿਲ ਦੀ ਲਾਏ ਭਰਾਂਦ। ਜੇ ਤੂੰ ਬੰਦਗੀ ਕਰਨੀ ਹੈ ਤੇ ਬੰਦਗੀ ਕਰ ਰਿਹਾ ਤੇ ਪਹਿਲਾਂ ਦਿਲ ਦੀ ਭਰਾਂਦ ਲਾ। ਭਰਾਂਦ ਦੇ ਅਰਥ ਨੇ ਕੋਈ ਚੀਜ਼ ਜਿਵੇਂ ਭਰੀ ਜਾਏ, ਲਿਬੜ ਜਾਏ। ਬੰਦਗੀ ਦੇ ਨਾਲ ਦੋ ਤਰ੍ਹਾਂ ਦੀ ਬੰਦਗੀ ਹੈ, ਸੇਵਾ ਕਰਨੀ, ਭਗਤੀ ਕਰਨੀ ਤੇ ਤਾਕਤ ਮੰਗਣੀ, ਰਿੱਧੀਆਂ ਸਿੱਧੀਆਂ ਮੰਗਣੀਆਂ, ਇਹ ਇੱਕ ਤਰ੍ਹਾਂ ਦੀ ਭਗਤੀ ਹੈ। ਇਸੇ ਨੂੰ ਕਹਿੰਦੇ ਨੇ ਹੱਠ ਯੋਗ। ਹੱਠ ਯੋਗ ਦੇ ਵਿੱਚ ਹੋਰ ਕੋਈ ਨਵਾਂ ਨਹੀਂ ਹੈ, ਹੱਠ ਯੋਗ ਵਿੱਚ ਵੀ ਇਹ ਧਿਆਨ ਹੈ ਜਿਹੜਾ ਨਾਮ ਵਿੱਚ ਜੁੜਦਾ ਹੈ, ਜਿਹੜਾ ਬਾਣੀ ਵਿੱਚ, ਕੁਝ ਵੱਖਰਾ ਨਹੀਂ। ਫਿਰ ਫਰਕ ਕੀ ਹੈ? ਹੱਠ ਯੋਗ ਦਾ ਇਹ ਅਰਥ ਹੈ ਕਿ ਉਹਦੇ ਵਿੱਚ ਭਗਤੀ ਦੇ ਤਬਾਦਲੇ ਵਿੱਚ ਸ਼ਕਤੀਆਂ ਮੰਗੀਆਂ ਜਾਂਦੀਆਂ ਨੇ। ਮੈਂ ਭਗਤੀ ਕਰ ਰਿਹਾ, ਮੈਨੂੰ ਸ਼ਕਤੀ ਦਿਓ। ਤੇ ਜਿਹੜਾ ਗੁਰਮਤ ਦਾ ਯੋਗ ਹੈ, ਗੁਰੂ ਸਾਹਿਬ ਦਾ ਦਿੱਤਾ ਹੋਇਆ ਨਾਮ ਦਾ ਰਸਤਾ ਹੈ, ਸਿੱਖੀ ਦਾ, ਉਹ ਕੀ ਹੈ? ਉਹਦੇ ਵਿੱਚ ਭਗਤੀ ਕਰਨ ਵਾਲਾ ਸ਼ਕਤੀ ਨਹੀਂ ਮੰਗਦਾ, ਭਗਤੀ ਕਰਨ ਵਾਲਾ ਆਪਣੇ ਮਨ ਦੀ ਮੈਲ ਲਾਉਣ ਦੀ ਗੱਲ ਕਰਦਾ, ਮੇਰੇ ਅੰਦਰੋਂ ਇਹ ਮੈਲਾਂ ਨਿਕਲ ਜਾਣ, ਇਹ ਫਰਕ ਹੈ। ਤਾਂ ਇਹਨੂੰ ਸਮਝ ਲੈਣਾ ਚਾਹੀਦਾ। ਸਿੱਖੀ ਦੀ ਸੇਵਾ ਸ਼ਕਤੀਆਂ ਇਕੱਠੀਆਂ ਕਰਨ ਵਾਸਤੇ ਨਹੀਂ, ਮਨ ਦੀ ਮੈਲ ਲਾਉਣ ਵਾਸਤੇ ਹੈ। ਹਾਂ, ਇਹ ਵੱਖਰੀ ਗੱਲ ਹੈ, ਜਦੋਂ ਮਨ ਨਿਰਮਲ ਹੋ ਗਿਆ ਸ਼ਕਤੀਆਂ ਵੀ ਆਪੇ ਆ ਗਈਆਂ, ਤਾਕਤਾਂ ਵੀ ਭਰਪੂਰ ਹੋ ਗਈਆਂ, ਪਰ ਪਹਿਲਾਂ ਨਹੀਂ ਉਹ ਮੰਗੇਗਾ। ਤੇ ਜੇ ਪਹਿਲਾਂ ਕਿਸੇ ਕੋਲ ਆ ਗਈਆਂ, ਬਸ ਫਿਰ ਤੇ ਉਹ ਸਿੱਧੇ ਕੰਮ ਕੋਈ ਨਹੀਂ ਕਰੇਗਾ, ਕਿਉਂਕਿ ਉਹਦਾ ਸੈਂਟਰ ਜਿਹੜਾ ਨਾ, ਸੋਚ ਸ਼ਕਤੀ ਗਲਤ ਚੱਲ ਰਹੀ ਹੈ, ਉਹ ਠੀਕ ਨਹੀਂ ਕਰੇਗਾ, ਉਹ ਇਸ ਤਰ੍ਹਾਂ ਦੇ ਕੰਮ ਕਰੇਗਾ ਜਿਹੜੇ ਗਲਤ ਤਰੀਕੇ ਨੇ। ਤਾਂ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਗੁਰਮਤ ਦੇ ਅੰਦਰ। ਇਸ ਲਈ ਸਤਿਗੁਰੂ ਕਹਿੰਦੇ ਉੱਥੇ ਐਰ ਗੈਰ ਨਹੀਂ ਜਾ ਸਕਦਾ। ਫਰੀਦ ਜੀ ਨੇ ਕਿਹਾ ਜੇ ਨਮਾਜ਼ ਪੜ੍ਹਨੀ ਹੈ, ਬੰਦਗੀ ਕਰਨੀ ਹੈ, ਤੇ ਸਭ ਤੋਂ ਪਹਿਲਾਂ ਖੁਦਾ ਦੇ ਕੋਲੋਂ ਸ਼ਕਤੀ ਨਾ ਮੰਗੀ, ਦਿਲ ਦੀ ਲਾਹੇ ਭਰਾਂਦ, ਆਪਣੇ ਆਪਣੇ ਆਪੇ ਦੀ ਭਰਾਂਦ, ਹੰਕਾਰ ਦੀ ਮੈਲ ਨੂੰ ਲਾ। ਫਿਰ ਉਸ ਤੋਂ ਅੱਗੇ ਬਚਨ ਕੀਤਾ, ਕਹਿਣ ਲੱਗੇ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜਿਰਾਂਦ। ਜੇ ਤੂੰ ਦਰਵੇਸ਼ ਬਣਨਾ ਹੈ ਤੇ ਰੁੱਖ ਜਿੰਨੀ ਜਿਰਾਂਦ ਤੇਰੇ ਵਿੱਚ ਚਾਹੀਦੀ ਹੈ, ਦਰਖਤ ਜਿੰਨੀ, ਕਿੰਨੀਆਂ ਹਨੇਰੀਆਂ ਸਹਿ ਗਏ, ਕਿੰਨੇ ਮੀਂਹ ਸਹਿ ਗਏ, ਕਿੰਨੀਆਂ ਧੁੰਦਾਂ ਉਹਨਾਂ ਨੇ ਸਹਿ ਲਈਆਂ, ਕਿੰਨਾ ਕੋਰਾ ਉਹਨਾਂ ਤੇ ਪਿਆ, ਕਿੰਨੀ ਗੜੇਮਾਰੀ ਹੋਈ, ਕਿੰਨੇ ਪੰਛੀ ਬੈਠ ਗਏ ਆ ਕੇ। ਰੁੱਖ ਨੇ ਕਦੀ ਅਰਦਾਸ ਨਹੀਂ ਕਰਾਈ ਵੀ ਆਹ ਠੰਡ ਘਟਾ ਦਿਓ ਜਾਂ ਆਹ ਗਰਮੀ ਵਧਾ ਦਿਓ, ਕੁਝ ਨਹੀਂ ਕਿਹਾ ਕਦੇ। ਉਹਨੇ ਕਦੀ ਨਹੀਂ ਕਿਹਾ ਵੀ ਹੁਣ ਗਰਮੀ ਹੈ ਤੇ ਮੀਂਹ ਪੈ ਜਾਏ ਅੱਜ, ਤੇ ਹੁਣ ਠੰਡ ਹੈ ਤੇ ਸੂਰਜ ਨਿਕਲ ਆਵੇ, ਕਦੀ ਨਹੀਂ ਕਿਹਾ ਉਸਨੇ। ਤਾਂ ਸਿੱਖੀ ਦੇ ਅਰਥ ਕੀ ਨੇ? ਜੋ ਹੈ ਉਹਦੇ ਨਾਲ ਮਿਲ ਕੇ ਤੁਰੀ ਜਾਣਾ, ਸਿੱਖੀ ਉਸ ਨੂੰ ਕਹਿੰਦੇ ਨੇ ਜੋ ਚੱਲ ਰਿਹਾ ਇਸ ਬ੍ਰਹਿਮੰਡ ਦੇ ਵਿੱਚ ਉਹਦੇ ਨਾਲ ਆਪਣੀ ਸੰਪਰਕ ਕਰ ਲੈਣਾ ਸ਼ਬਦ ਦੇ ਰਾਹੀਂ। ਵੈਸੇ ਨਹੀਂ ਹੋਏਗਾ, ਪਤਾ ਨਹੀਂ ਲੱਗੇਗਾ ਰੱਬ ਕੀ ਚਾਹੁੰਦਾ ਹੈ। ਉਹਦੇ ਨਾਲ ਜੋੜ ਪਾ ਲੈਣਾ, ਉਹਦੇ ਨਾਲ ਸਾਂਝ ਪਾ ਲੈਣੀ। ਤਾਂ ਉਹ ਰੁੱਖ, ਉਹਦੇ ਵਿੱਚ ਹੋਰ ਵੀ ਬੜੇ ਗੁਣ ਨੇ, ਬੜੇ ਬੜੇ ਗੁਣਾਂ ਨਾਲ ਭਰਪੂਰ ਹੈ ਕਿ ਰੁੱਖ ਜਿੱਥੇ ਖੜਾ ਉੱਥੇ ਖੜਾ, ਥਾਂ ਨਹੀਂ ਬਦਲਦਾ, ਹਰ ਰੋਜ਼ ਜੜਾਂ ਇੱਕ ਥਾਂ ਤੇ ਲੱਗੀਆਂ ਨੇ। ਇੱਕੋ ਥਾਂ ਨਾਲ ਉਹਨੇ ਉੱਥੇ ਸਬਰ ਕਰ ਲਿਆ, ਇੱਕ ਥਾਂ ਤੇ ਰੁਕ ਗਿਆ, ਥਾਂ ਨਹੀਂ ਬਦਲਦਾ ਉਹ। ਤੇ ਹੋਵੇ ਬੰਦਾ ਧਾਰਮਿਕ ਤੇ ਰੋਜ਼ ਹੀ ਥਾਂ ਬਦਲੇ, ਰੋਜ਼ ਹੀ ਉਹਦਾ ਵਿਸ਼ਵਾਸ ਕਦੀ ਇੱਥੇ ਕਦੀ ਉੱਥੇ, ਵਿਸ਼ਵਾਸ ਬਦਲਦੇ ਜਾਂਦਾ ਹੈ। ਵਿਸ਼ਵਾਸ ਨਹੀਂ, ਜਿਹਨੂੰ ਉਹ ਮੰਨਦਾ ਉਹਦੇ ਉੱਤੇ ਵਿਸ਼ਵਾਸ ਨਹੀਂ, ਖਾਂਦਾ ਗੁਰੂ ਦਾ ਹੈ, ਵਿਸ਼ਵਾਸ ਕਿਸੇ ਹੋਰ ਤੇ। ਅਕਿਰਤ ਕਣ ਕਿਹਨੂੰ ਕਹਿੰਦੇ ਨੇ? ਅਕਿਰਤ ਕਣ ਉਹਨੂੰ ਕਹਿੰਦੇ ਨੇ ਵੀ ਖਾਏ ਤੇ ਗੁਰੂ ਦਾ। ਅਵਾਰਾ ਕੁੱਤਾ ਕਿਹਨੂੰ ਕਹਿੰਦੇ ਨੇ? ਖਾਏ ਮਾਲਕ ਦਾ ਤੇ ਰੱਖ ਕੇ ਕਿਸੇ ਹੋਰ ਘਰ ਦੀ ਕਰਦਾ ਫਿਰੇ, ਭੌਂਕਦਾ ਉੱਥੇ ਫਿਰੇ। ਲਵੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਤੇ ਭਰੋਸਾ ਕਰਦਾ ਫਿਰੇ ਇਹਨਾਂ ਮੁੰਦਰੀਆਂ ਦੇ ਨਗਾਂ ਦੇ ਉੱਤੇ ਵੀ ਇਹਨਾਂ ਨਾਲ ਸਾਨੂੰ ਕੁਝ ਮਿਲ ਜਾਏਗਾ। ਉਹ ਇੱਕ ਥਾਂ ਦਾ ਨਹੀਂ ਹੈ। ਮੰਗੇ ਗੁਰੂ ਗ੍ਰੰਥ ਸਾਹਿਬ ਕੋਲੋਂ ਤੇ ਵਰਤਾਂ ਤੇ ਵਿਸ਼ਵਾਸ ਰੱਖਦਾ ਫਿਰੇ। ਉਹ ਇੱਕ ਥਾਂ ਤੇ ਖੜਾ ਹੋਇਆ ਰੁੱਖ ਨਹੀਂ ਹੈ, ਉਹਦਾ ਰੁੱਖ ਵਰਗਾ ਜੀਵਨ ਹੈ ਨਹੀਂ। ਤਾਂ ਰੁੱਖ ਦਾ ਇੱਕ ਇਹ ਵੀ ਗੁਣ ਹੈ ਕਿ ਜਿੱਥੇ ਹੈ ਉੱਥੇ ਹੀ ਹੈ ਸਿਰਫ, ਜਿੰਨਾ ਚਿਰ ਹਰੇ ਰਹਿਣਾ ਉਹਨਾਂ ਚਿਰ ਤੇ ਰਹਿਣੀ। ਥਾਂ ਬਦਲਿਆ ਕਦੀ ਹਰਾ ਬੰਦਾ ਰਹਿੰਦਾ ਹੈ? ਸਗੋਂ ਰੁੱਖ ਤੇ ਜਲਦੀ ਸੁੱਕ ਜਾਂਦੇ ਜਿਹੜੇ ਪੁੱਟ ਪੁੱਟ ਕੇ ਲਾਉਂਦੇ ਰਹੋ। ਤਾਂ ਜਿਹੜਾ ਇੱਕ ਥਾਂ ਤੇ ਉਹਦਾ ਫਿਰ ਵੀ ਸੰਭਾਵਨਾ ਵੀ ਪੂਰਾ ਸਮਾਂ ਹਰਾ ਰਹਿ ਜਾਏਗਾ, ਤੇ ਜਿੱਦਣ ਸੁੱਕਣਾ ਉਦਣ ਸੁੱਕ ਹੀ ਜਾਣਾ ਜਿੰਨੇ ਮਰਜ਼ੀ ਥਾਂ ਬਦਲੋ। ਤਾਂ ਰੁੱਖਾਂ ਦੀ ਜਿਰਾਂਦ, ਉਹਦੇ ਵਿੱਚ ਇੱਕ ਪਰ ਉਪਕਾਰ ਦੀ ਭਾਵਨਾ ਹੈ ਕਿ ਉਹ ਸਾਰੀ ਧੁੱਪ ਆਪਣੇ ਤੇ ਸਹਿੰਦਾ ਹੈ, ਆਪਣੀ ਛਾਵੇਂ ਆਪ ਨਹੀਂ ਬਹਿੰਦਾ, ਆਪਣੀ ਛਾਂ ਵਿੱਚ ਦੂਜਿਆਂ ਨੂੰ ਬਿਠਾਉਂਦਾ ਹੈ। ਇਹ ਉਹਦਾ ਇੱਕ ਗੁਣ ਹੈ। ਇਸ ਕਰਕੇ ਕਿਹਾ ਕਿ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜਿਰਾਂਦ, ਰੁੱਖਾਂ ਜਿੰਨੀ ਸ਼ਕਤੀ ਉਹਨਾਂ ਵਿੱਚ ਚਾਹੀਦੀ ਹੈ। ਉੱਥੇ ਤਿੱਥੇ ਹੋਰ ਨਾ ਕੋਈ ਹੋਰ, ਇਸ ਦੁਨੀਆਂ ਵਿੱਚ ਕੋਈ ਐਰ ਗੈਰ ਨਹੀਂ ਜਾ ਸਕਦਾ। ਫਿਰ ਸਤਿਗੁਰੂ ਕਹਿੰਦੇ ਤਿੱਥੇ ਜੋਧ ਮਹਾਂਬਲ ਸੂਰ। ਇਸ ਦੁਨੀਆਂ ਵਿੱਚ ਤਾਂ ਕੋਈ ਜੋਧੇ ਹੀ ਜਾ ਸਕਦੇ, ਮਹਾਂਬਲੀ ਜਾ ਸਕਦੇ, ਸੂਰਮੇ ਜਾ ਸਕਦੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਖਾੜੇ ਦੇ ਵਿੱਚ, ਪਿੜ ਦੇ ਵਿੱਚ, ਆ ਬੜਾ ਸੋਹਣਾ ਨਾਮ ਦਿੱਤਾ ਇੱਕ ਉਦਾਸੀ ਸੰਪਰਦਾ ਹੈ ਨਾ ਜਿਹੜੀ, ਉਹਨਾਂ ਦਾ ਇੱਕ ਪੁਰਾਣਾ ਨਾਮ ਹੈ, ਉਹਨੂੰ ਕਹਿੰਦੇ ਨੇ, ਨਾਂ ਬੜੇ ਪਿਆਰੇ ਨੇ ਜਿਹੜੇ ਸ਼ੁਰੂ ਵਿੱਚ ਦਿੱਤੇ ਗਏ। ਅੱਗੋਂ ਹੁਣ ਸਾਡੀਆਂ ਅੱਖਾਂ ਬੰਦ ਹੋ ਗਈਆਂ ਜਾਂ ਸਾਡੀ ਉਹਨੂੰ ਧਿਆਨ ਨਹੀਂ ਕਰਦਾ ਬੰਦਾ ਉੱਧਰ, ਉਹਨਾਂ ਨੇ ਕਿਹਾ ਵੀ ਅਖਾੜਾ ਹੈ, ਉਦਾਸੀਆਂ ਦਾ ਅਖਾੜਾ। ਅਖਾੜਾ ਨਾਮ ਉਹਨਾਂ ਦੇ ਵੱਡਿਆਂ ਨੇ ਤਾਂ ਦਿੱਤਾ ਸੀ ਕਿ ਬਾਬਾ ਸ੍ਰੀ ਚੰਦ ਤੋਂ ਚੱਲੀ ਉਦਾਸੀ ਸੰਪਰਦਾ। ਅਖਾੜੇ ਦਾ ਮਤਲਬ ਸੀ ਵੀ ਇੱਥੇ ਤੂੰ ਰੋਜ਼ ਘੁਲਣਾ ਆਪਣੀ ਜ਼ਿੰਦਗੀ ਦੇ ਵਿਕਾਰਾਂ ਦੇ ਨਾਲ, ਘੋਲ ਹੋਣੇ ਨੇ ਰੋਜ਼। ਉੱਥੇ ਭੰਗ ਤੇ ਫੀਮ ਖਾ ਕੇ ਸੌਣਾ ਨਹੀਂ ਸੀ ਉਸ ਅਖਾੜੇ ਦੇ ਅੰਦਰ ਜਿੱਥੇ ਲੋਕ ਸੁੱਤੇ ਹੋਏ ਨੇ, ਉਹ ਘੁਲਣ ਵਾਸਤੇ ਸੀ। ਜ਼ਿੰਦਗੀ ਦੇ ਵਿੱਚ ਜੀਵਨ ਦੀਆਂ ਸ਼ਕਤੀਆਂ ਨੂੰ ਜਿੱਤਣਾ ਤੇ ਫਿਰ ਲੋਕਾਂ ਨੂੰ ਦੱਸਣਾ ਜੀਵਨ ਕੀ ਹੈ। ਅਖਾੜੇ ਤਾਂ ਬਣਾਏ ਸਨ। ਆ ਇੱਕ ਨਾਨਕ ਸਰ ਦਾ ਨਾਮ ਹੈ, ਬਾਬਾ ਆਨੰਦ ਸਿੰਘ ਹੋਰਾਂ ਨੇ ਰੱਖਿਆ 68, ਤੁਸੀਂ ਹੁਣ ਵੀ ਪੜ੍ਹੋਗੇ। 68 ਦਾ ਮਤਲਬ ਪਤਾ ਕੀ ਹੈ? 68 ਦਾ ਮਤਲਬ ਇਹ ਨਹੀਂ ਕਿ ਕਮਰੇ ਵਿੱਚ ਲੱਗਾ ਹੋਇਆ ਏ ਸੀ, ਚਾਰ ਸਬਜ਼ੀਆਂ ਪਿੰਡੋਂ ਬਣ ਕੇ ਆ ਗਈਆਂ, ਰੱਜ ਕੇ ਖਾਧੀਆਂ ਅਤੇ ਅਲਮਾਰੀ ਵਿੱਚ 10-20 ਸੈਂਟ ਪਏ ਨੇ, 15-20 ਲੱਖ ਦੀ ਗੱਡੀ ਖੜੀ ਹੈ। ਇਹ 68 ਦਾ ਇਹ ਅਰਥ ਨਹੀਂ ਸੀ ਕੱਢਿਆ ਉਹਨਾਂ ਨੇ। ਅਸਲ ਵਿੱਚ ਚੀਜ਼ਾਂ ਜਿੱਥੋਂ ਸ਼ੁਰੂ ਹੁੰਦੀਆਂ ਨੇ ਉਹ ਹੋਰ ਹੁੰਦੀਆਂ ਨੇ, ਬਾਅਦ ਵਿੱਚ ਉਹਨਾਂ ਦੇ ਰੂਪ ਬਦਲ ਜਾਂਦੇ ਨੇ। ਇਹਨਾਂ ਦੇ ਵੱਡੇ ਮਹਾਂਪੁਰਸ਼ ਬਾਬਾ ਮਾਂ ਹਰਨਾਮ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਉਹਨਾਂ ਨੇ 68 ਨਾਮ ਤਾਂ ਦਿੱਤਾ ਸੀ, ਅੱਗ ਨਹੀਂ ਬਾਲਣੀ ਇੱਥੇ, ਭੋਜਨ ਨਹੀਂ ਪਕਾਉਣਾ। ਕਿਉਂ? ਜੇ ਅੱਗ ਬਾਲੀ ਤੇ ਰਸ ਲੈਣ ਜਾਵਾਂਗੇ ਪਹਿਲਾਂ ਬਾਜ਼ਾਰ ਵਿੱਚੋਂ, ਇੱਕ ਘੰਟਾ ਉਹ ਖਰਾਬ ਹੋ ਗਿਆ, ਜਿਹੜੀ ਬੰਦਗੀ ਕਰਨੀ ਸੀ ਇੱਕ ਘੰਟਾ ਖਰਾਬ ਹੋ ਗਿਆ, ਰਸਦ ਲੈਣ ਗਏ, ਫਿਰ ਲਿਆਂਦਾ ਉਸ ਨੂੰ ਬਣਾਉਣਾ, ਘੰਟਾ ਹੋਰ ਖਰਾਬ ਹੋ ਗਿਆ ਬਣਾਉਣ ਲੱਗਿਆ, ਫਿਰ ਲੱਕੜਾਂ ਲਿਆਵਾਂਗੇ, ਫਿਰ 50 ਚੀਜ਼ਾਂ ਨੇ ਸਰੀਰ ਵਾਸਤੇ। ਤਾਂ ਉਹਨਾਂ ਨੇ ਇੱਕ ਫੈਸਲਾ ਕਰ ਲਿਆ ਵੀ ਇਹ ਜਿਹੜਾ ਖਾਣ ਪਕਾਉਣ ਦਾ ਜਿਹੜਾ ਵਿਸ਼ਾ ਨਾ, ਬੜਾ ਵੱਡਾ ਪਵਾੜਾ ਹੈ, 3-4-5 ਘੰਟੇ ਤਾਂ ਇਹਦੇ ਵਿੱਚ ਸਰੀਰ ਦੇ ਲੰਘ ਜਾਂਦੇ, ਛੱਡੋ ਪਰਾਂ, ਜੇ ਕਿਸੇ ਦਾ ਜੀ ਕੀਤਾ ਤੇ ਦੇ ਜਾਏਗਾ ਖਾ ਲਾਂਗੇ, ਨਹੀਂ ਤੇ ਬੈਠੇ ਰਵਾਂਗੇ, ਭਗਤੀ ਕਰੀ ਜਾਵਾਂਗੇ। ਜੇ ਕੋਈ ਲੰਘਦਾ ਹੋਇਆ ਵੇਖ ਲਿਆ ਵੀ ਕੱਲ ਦੇ ਬੈਠੇ ਨੇ, ਅਜੇ ਤੱਕ ਪ੍ਰਯੋਜਨ ਇਹ ਸੀ। ਕੋਈ 8 ਪੈਰਾਂ ਬਾਅਦ ਤੇ ਜਦੋਂ ਕੋਈ ਉੱਥੋਂ ਲੰਘਦੇ ਤਾਂ ਪਤਾ ਲੱਗ ਜਾਂਦਾ, ਫਿਰ ਉਹ ਰੋਜ਼ ਲਿਆਉਣ ਲੱਗ ਪੈਂਦੇ, ਫਿਰ ਉਹ ਦੱਸ ਦਿੰਦੇ ਵੀ ਇੰਨੇ ਸਮੇਂ ਬਾਅਦ ਆਉਣਾ ਹੈ, 2 ਦਿਨ ਬਾਅਦ, 1 ਦਿਨ ਬਾਅਦ, ਜ਼ਿਆਦਾ ਨਹੀਂ ਆਉਣਾ ਲਾਇਕ। ਤਾਂ ਉਹਨਾਂ ਨੂੰ ਜਦੋਂ ਕਿਸੇ ਪੁੱਛਿਆ ਵੀ ਇਹ ਕਿਵੇਂ ਤੁਸੀਂ ਰਹਿ ਰਹੇ ਹੋ, ਨਾ ਖਾਣ ਨਾ ਪਾਣ, ਚੋਲੀ ਕੋਈ ਨਹੀਂ ਇੱਥੇ ਬਲਦੀ, ਅੱਗ ਕੋਈ ਨਹੀਂ ਹੈ, ਤਾਂ ਉਹਨਾਂ ਦਾ ਜਵਾਬ ਹੁੰਦਾ ਸੀ ਇਹ ਗੁਰੂ ਨਾਨਕ ਦਾ 68 ਹੈ। 68 ਦੇ ਅਰਥ ਨੇ ਚੜ੍ਹਦੀ ਕਲਾ, ਕੋਈ ਕਮੀ ਨਹੀਂ ਹੈ, ਇਹ ਗੁਰੂ ਨਾਨਕ ਦਾ 68 ਹੈ ਤੇ ਸ਼ਬਦ ਦਾ ਲੰਗਰ ਚੱਲਦਾ ਰਹਿੰਦਾ ਦਿਨ ਰਾਤ। ਉਹਨੂੰ ਕਿਹਾ ਸੀ 68, ਇੱਥੋਂ ਸ਼ਬਦ ਪਿਆ ਹੈ। 68 ਦਾ ਮਤਲਬ ਸੀ ਕਿ ਜੋ ਆ ਗਿਆ ਉਹ ਛਕ ਲਿਆ ਸੁੱਤੇ ਸਿੱਧ, ਨਾ ਆਇਆ ਤੇ ਆਪਣਾ ਕੰਮ ਕਰੀ ਗਏ, ਜਿਹੜਾ ਬੜਾ ਜ਼ਰੂਰੀ ਸੀ, ਬਹੁਤ ਕੀਤਾ ਉਹਨਾਂ ਨੇ, ਕੋਈ ਉਹਦੇ ਵਿੱਚ ਦੋ ਰਾਏ ਨਹੀਂ। ਇਹ ਜਿਹੜੀਆਂ ਸ਼ਖਸੀਅਤਾਂ ਨੇ ਭਗਤੀ ਦੀ ਹੱਦ ਹੋਈਆਂ ਨੇ, ਕਰਕੇ ਦਿਖਾ ਦਿੱਤੀ ਕਿਵੇਂ ਕਰੀਦੀ ਹੈ। ਪਰ ਹੁਣ ਅਸੀਂ ਕੀ ਕਰੀਏ, ਹੁਣ ਤਾਂ ਪ੍ਰਬੰਧ ਹੋ ਗਏ ਨੇ, ਇਸ ਪਿੰਡ ਨੇ ਇੰਨੇ ਪਦਾਰਥ, ਕੰਮ ਕਰਨ ਵਾਲਾ ਬੰਦਾ ਖਾਏ ਤੇ ਗੱਲ ਜੱਚਦੀ ਏ, ਜਿਹਨੇ ਸਾਰਾ ਦਿਨ ਬਹਿਣਾ ਹੈ ਉਹ ਇੰਨਾ ਖਾ ਕੇ ਪਚਾਏਗਾ ਕਿਵੇਂ, ਕਿਵੇਂ ਚੱਲੇਗਾ ਜੀਵਨ ਉਹਦਾ। ਇਹਨਾਂ ਚੀਜ਼ਾਂ ਤੇ ਵਿਚਾਰ ਕਰ ਲੈਣੀ ਚਾਹੀਦੀ। ਕੁਝ ਲੋਕ ਵੱਡੇ ਕਰਦੇ ਨੇ ਕਿ ਉਹਦਾ ਪ੍ਰਯੋਜਨ ਹੋਰ ਹੁੰਦਾ, ਇਸੇ ਤਰ੍ਹਾਂ ਅਖਾੜੇ ਦਾ ਪ੍ਰਯੋਜਨ ਵੀ ਹੋਰ ਸੀ, ਉਹਦਾ ਮਤਲਬ ਸੀ ਘੁਲਣਾ, ਸੰਘਰਸ਼ ਕਰਨਾ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਤਿੱਥੈ ਜੋਧ ਮਹਾਬਲ ਸੂਰ, ਬੜੇ ਬੜੇ ਉਹ ਯੋਧੇ ਨੇ, ਸੂਰਮੇ ਨੇ, ਜਿਨ੍ਹਾਂ ਨੇ ਘਲ ਨਾ ਘਾਲ ਕੇ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨ੍ਹਾਂ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਤਿੱਥੈ ਜੋਧ ਮਹਾਬਲ ਸੂਰ, ਬੜੇ ਬੜੇ ਸੂਰਮੇ ਨੇ ਉੱਥੇ, ਮਹਾਨ ਨੇ, ਤਿੰਨ ਮੈਂ ਰਾਮ ਰਹਿਆ ਭਰਪੂਰ, ਉਹਨਾਂ ਦੇ ਵਿੱਚ ਰੱਬ ਭਰਪੂਰ ਰਹਿੰਦਾ ਹੈ, ਸਮਾਇਆ ਰਹਿੰਦਾ ਹੈ, ਉਹਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਲੈਂਦਾ ਹੈ, ਉਹਨਾਂ ਦੇ ਵਿੱਚ ਬੈਠਾ ਹੈ। ਸੋ ਇਹ ਅੱਧਾ ਹਿੱਸਾ ਪੌੜੀ ਦਾ ਬਚਿਆ, ਕੱਲ੍ਹ ਨੂੰ ਇਹਦੇ ਵਿਚਾਰ ਸਾਂਝੇ ਕਰਾਂਗੇ। 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ